डिलीवरी और बिना चार्जेस के इस्तेमाल की सहूलत, इस्लामिक नया पाकिस्तान सर्टिफिकेट, रिबा फ्री सर्टिफिकेट, ऑटो फाइनेंसिंग और ऑनलाइन यूटिलिटी बिल्स की अदायगी और बेशुमार दूसरी सहूलियात। अभी www.bop.com.pk पर ऑनलाइन रोशन डिजिटल अकाउंट फॉर्म फिल कीजिए और पाइए एक्सलेंस यूनिट के जरिए 24 घंटे डेडिकेटेड सर्विसेज, ताकि आप अपनों से रहें दूर रहकर भी पास। मजीद मालूमात के लिए +9242111267200 पर कॉल कीजिए। BOP रखे हर फर्द का ख्याल।
ਤੁਹਾਡੀ ਕਾਰ ਵੈਨ ਜਾਂ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਇਸ ਨੂੰ ਬਿਲਕੁਲ ਨਵੀਂ ਨਕੂਰ ਕਰ ਦੇਣਗੇ ਗਵਰਨਮੈਂਟ ਅਪਰੂਵਡ ਲਾਇਸੈਂਸਡ ਬੋਡੀ ਸ਼ਾਪ ਐਕਸ਼ਨ ਆਟੋ ਕਲੀਨ ਸੈਂਟਰ ਨਵੀਂ ਜਗ੍ਹਾ ਤੇ ਮੂਵ ਹੋ ਚੁੱਕੇ ਹਨ 2662 ਡਰਿਊ ਰੋਡ ਮਾਲਟਨ ਦੇ ਵਿੱਚ ਹਰ ਤਰ੍ਹਾਂ ਦਾ ਬੋਡੀ ਵਰਕ ਕਰਵਾਉਣ ਲਈ ਐਕਸ਼ਨ ਆਟੋ ਦਾ ਨਾਂ ਚੇਤੇ ਰੱਖੋ ਟੋਇੰਗ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ 905-673-9494 ਜਾਂ ਫਿਰ ਜੱਸੀ ਹੋਰਾਂ ਨਾਲ 416-518-1919 ਤੇ ਸੰਪਰਕ ਕਰੋ ਐਕਸ਼ਨ ਆਟੋ ਕਲੀਨ
ਵੈਲਕਮ ਟੂ ਰਿਟਸ ਫਰਨੀਚਰ ਦੇ 20,000 ਸਕੇਅਰ ਫੁੱਟ ਸ਼ੋਰੂਮ ਤੇ ਜਿੱਥੇ ਐਸ਼ਲੀ ਸੀਲੀ ਕੈਨੇਡੀਅਨ ਮੇਡ ਹਾਈ ਐਂਡ ਲਗਜ਼ਰੀ ਫਰਨੀਚਰ ਤੇ ਲੱਗ ਗਈ ਹੈ 40-70% ਆਫ ਸੇਲ $500 ਦੀ ਪਰਚੇਜ਼ ਤੇ ਫ੍ਰੀ ਗਿਫਟ ਥਿੰਕ ਫਰਨੀਚਰ ਥਿੰਕ ਰਿਟਸ ਫਰਨੀਚਰ ਮੀਟ ਰੋਹਿਤ ਦਾ ਯੈਸ ਮੈਨ ਬਿਕੋਜ਼ ਵੀ ਡੋਂਟ ਮੈਚ ਦਾ ਪ੍ਰਾਈਸ ਵੀ ਬੀਟ ਇਟ
ਵਿਜ਼ਿਟ 5200 ਡਿਕਸੀ ਰੋਡ ਡਿਕਸੀ ਐਂਡ ਮੈਥਿਸਨ ਇੰਟਰਸੈਕਸ਼ਨ ਮਿਸਿਸਾਗਾ 905-232-7489
ਮੈਥੀਸਨ ਕਲੀਜਨ ਤੁਹਾਡੇ ਟਰੱਕ ਦਾ ਕਿਤੇ ਐਕਸੀਡੈਂਟ ਹੋ ਗਿਆ ਰੱਬ ਨਾ ਕਰੇ ਤਾਂ ਤੁਸੀਂ ਦੁਬਾਰਾ ਆਪਣੇ ਟਰੱਕ ਨੂੰ ਨਵਾਂ ਨਕੋਰ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਵੈਸੇ ਤੁਸੀਂ ਰੰਗ ਰੋਗਨ ਚੇਂਜ ਕਰਵਾਉਣਾ ਤਾਂ 1225 ਮੈਥੀਸਨ ਬੁਲੇਵਾਰਡ ਈਸਟ ਮਿਸਿਸਾਗਾ ਡੈਕਸੀ ਅਤੇ ਮੈਥੀਸਨ ਦਾ ਇਹੋ ਏਰੀਆ ਟੋਇੰਗ ਕੰਪਨੀ ਵੀ ਇਹਨਾਂ ਦੀ ਆਪਣੀ ਆ ਤੁਹਾਨੂੰ ਪਤਾ ਕਿ ਕਿੰਗ ਟੋਇੰਗ ਨੰਬਰ ਤੁਹਾਨੂੰ ਦਿੰਦੇ ਹਾਂ ਮੈਥੀਸਨ ਕਲੀਜਨ ਤੋਂ ਬਾਈ ਹੁਣਾਂ ਦਾ 905-614-00-00-905-614-00-00 ਤੇ ਸੰਪਰਕ ਜਿਹੜਾ ਕਰ ਸਕਦੇ ਹੋ
WTR 770 AM ਤੋਂ ਰੇਡੀਓ ਪ੍ਰੋਗਰਾਮ ਜਾਗੋ ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਅਦਬ ਅਤੇ ਸਤਿਕਾਰ ਦੇ ਨਾਲ ਜੀ ਆਇਆਂ ਮੈਂ ਇੰਦਰਦੀਪ ਅੱਜ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਕਚਹਿਰੀ 'ਚ ਹਾਜ਼ਰ ਹਾਂ ਜੀ ਤੁਸੀਂ ਸਾਡੇ ਨਾਲ ਕੋਈ ਵੀ ਗੱਲਬਾਤ ਚੱਲਦੇ ਪ੍ਰੋਗਰਾਮ ਦੇ ਦੌਰਾਨ ਕਰਨੀ ਹੋਵੇ ਤਾਂ ਸਟੂਡੀਓ ਦਾ ਨੰਬਰ 416-620-7778 ਅਤੇ ਪ੍ਰੋਗਰਾਮ ਤੋਂ ਮਗਰੋਂ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਸਾਡੇ ਕਿਸੇ ਸਪੋਂਸਰ ਅਦਾਰੇ ਬਾਰੇ ਇਨਫੋਰਮੇਸ਼ਨ ਲੈਣੀ ਹੋਵੇ ਜਾਂ ਸਾਨੂੰ ਉਹਨਾਂ ਬਾਰੇ ਕੋਈ ਇਨਫੋਰਮੇਸ਼ਨ ਦੇਣੀ ਹੋਵੇ ਤਾਂ 416-616-4320 ਜਾਂ 416-835-6355 'ਤੇ ਜਿਹੜੀ ਆ ਜੀ ਉਹ ਗੱਲਬਾਤ ਕੀਤੀ ਜਾ ਸਕਦੀ ਆ। ਕੱਲ੍ਹ ਜਿਹੜੀ ਆ ਜੀ ਉਹ ਸ਼ੁਰੂ ਕਰਦੇ ਹਾਂ ਇੱਕ ਚੰਗੀ ਖਬਰ ਦੇ ਨਾਲ ਜਿਹੜਾ ਆ ਜਿਵੇਂ ਪਹਿਲਾਂ BC ਦੇ ਵਿੱਚ ਕਾਫੀ ਰਿਸਟ੍ਰਿਕਸ਼ਨਸ ਖਤਮ ਹੋ ਗਈਆਂ ਕੋਵਿਡ ਵਾਲੀਆਂ ਅਤੇ ਅਲਬਰਟਾ ਦੇ ਵਿੱਚ ਵੀ ਜਿਹੜੀਆਂ ਆ ਉਹ ਕਾਫੀ ਜਿਹੜੀਆਂ ਆ ਉਹ ਖਤਮ ਹੋਈਆਂ ਉਹਦੇ ਨਾਲ ਨਾਲ ਹੁਣ ਜਿਹੜੀ ਅਜੀ ਖਬਰ ਆ ਰਹੀ ਆ ਸਸਕੈਚੁਅਨ ਨੇ ਵੀ ਜਿਹੜੀਆਂ ਆ ਬਾਕੀ ਦੀਆਂ ਰਹਿੰਦੀਆਂ ਕੋਵਿਡ-19 ਦੀਆਂ ਰਿਸਟ੍ਰਿਕਸ਼ਨਸ ਜਿਹੜੀਆਂ ਨੇ ਉਹ ਖਤਮ ਕਰਤੀਆਂ ਨੇ ਅਤੇ ਉਹਦੇ 'ਤੇ ਹੁਣ ਕਹਿੰਦੇ ਆ ਵੀ ਜਿਹੜਾ ਮੈਂਡੇਟਰੀ ਮਾਸਕ ਆ ਅਤੇ ਜਿਹੜੀਆਂ ਵੱਡੀਆਂ ਜਿਹੜੀਆਂ ਆ ਇਕੱਠ ਆ ਉਹਦੇ 'ਤੇ ਜਿਹੜੀ ਆ ਜੀ ਕੋਈ ਵੀ ਰਿਸਟ੍ਰਿਕਸ਼ਨ ਸਸਕੈਚੁਅਨ ਦੇ ਵਿੱਚ ਨਹੀਂ ਹੈਗਾ BC ਵਾਲਿਆਂ ਨੇ ਵੀ ਜਿਹੜੀ ਆ ਮੈਂਡੇਟਰੀ ਜਿਹੜੀ ਆ ਮਾਸਕ ਵਾਲੀ ਜਿਹੜੀ ਰਿਸਟ੍ਰਿਕਸ਼ਨ ਆ ਉਹਦੇ ਤੋਂ ਖਤਮ ਕਰਤਾ ਹਾਂ ਜੇ ਕਿਸੇ ਨੇ ਆਪਣੀ ਮਰਜ਼ੀ ਨਾਲ ਪਾਉਣਾ ਆ ਤਾਂ ਉਹਨੂੰ ਪਾ ਲੈਣਾ ਚਾਹੀਦਾ ਆ ਆਸ ਕਰਦੇ ਹਾਂ 16 ਤਰੀਕ ਨੂੰ ਜਿਹੜੀਆਂ ਅੰਟਾਰੀਓ ਦੇ ਵਿੱਚ ਜਿਹੜੀ ਆ ਰਿਸਟ੍ਰਿਕਸ਼ਨਸ ਹੋਰ ਲੂਜ਼ ਹੋਣੀਆਂ ਨੇ ਉਹ ਲੂਜ਼ ਹੋਣਗੀਆਂ, ਜਿਹੜੇ ਪਾਸੇ ਨੂੰ ਆਪਾਂ ਜਿਹੜੀ ਟ੍ਰੈਜੈਕਟਰੀ ਦੇ ਵਿੱਚ ਜਾ ਰਹੇ ਹਾਂ ਉਸ ਪਾਸੇ ਨੂੰ ਜਾਂਦੇ ਰਹਾਂਗੇ, ਫਿਰ ਵਾਪਸ ਜਿਹੜੀ ਆ ਚੌਥੀ ਵੇਵ ਦੀਆਂ ਗੱਲਾਂ ਬਾਤਾਂ ਜਿਹੜੀਆਂ ਹੋ ਰਹੀਆਂ ਨੇ ਉਹਦਾ ਅਸਰ ਜਿਹੜਾ ਆ ਉਹ ਉਸ ਤਰੀਕੇ ਨਾਲ ਨਹੀਂ ਹੋਊਗਾ ਜਿਵੇਂ ਪਹਿਲਾਂ ਹੋਇਆ। ਪੀਲ ਏਰੀਆ ਜਿਹੜਾ ਜੀ ਉਹ ਵੀ ਆਪਣੇ ਮਾਈਲਸਟੋਨ 'ਤੇ ਜਿਹੜਾ ਹੈ ਜੀ ਉਹ ਪਹੁੰਚ ਚੁੱਕਿਆ ਹੈ, ਅਤੇ ਆਸ ਕਰਦੇ ਹਾਂ ਜਿਨ੍ਹਾਂ ਨੇ ਅਜੇ ਤੱਕ ਵੈਕਸੀਨ ਨਹੀਂ ਲਵਾਈ ਜਾਂ ਜਿਨ੍ਹਾਂ ਨੇ ਵੈਕਸੀਨ ਬਾਰੇ ਅਜੇ ਵੀ ਜੱਕੋ ਤੱਕੋ 'ਚ ਹੈਗੇ ਉਹ ਵੈਕਸੀਨ ਜਿਹੜੀ ਆ ਜੀ ਉਹ ਲਵਾਉਣਗੇ, ਕਿਉਂਕਿ ਜਿਹੜੀ ਡੈਲਟਾ ਵੇਰੀਐਂਟ ਦੀ ਗੱਲਬਾਤ ਚੱਲ ਰਹੀ ਆ ਜਾਂ ਹੋਰ ਵੇਰੀਐਂਟਾਂ ਦੀ ਗੱਲਬਾਤ ਚੱਲ ਰਹੀ ਆ, ਇੰਗਲੈਂਡ ਦੇ ਵਿੱਚੋਂ ਜਿਹੋ ਜਿਹੇ ਨੰਬਰ ਜਿਹੜੇ ਆ ਜੀ ਫਿਰ ਵਧਣੇ ਸ਼ੁਰੂ ਹੋ ਗਏ ਆ, 32-35 ਹਜ਼ਾਰ ਦੇ ਨੇੜੇ ਰਿਪੋਰਟ ਹੋਇਆ ਆ, ਅਤੇ ਜਿਹੜੀ ਆ ਜਿਹੜੇ ਮਾਹਰ ਨੇ ਵਿਸ਼ਾ ਮਾਹਰ ਨੇ ਉਹ ਕਹਿੰਦੇ ਆ ਵੀ ਸ਼ਾਇਦ ਗਿਣਤੀ 70-80 ਹਜ਼ਾਰ ਤੱਕ ਅਗਸਤ ਦੇ ਵਿੱਚ ਪਹੁੰਚ ਜੇ। ਨਾਲ ਦੀ ਨਾਲ ਮਾਹਰ ਇਹ ਵੀ ਕਹਿ ਰਹੇ ਆ ਵੀ ਉਹ ਜਿਹੜਾ ਇੰਗਲੈਂਡ ਦੇ ਵਿੱਚ 12 ਜਿਹੜੇ ਆ 17 ਤੋਂ ਛੋਟੀ ਉਮਰ ਦੇ ਬੱਚਿਆਂ ਵਾਸਤੇ ਜਿਹੜੇ ਆ ਵੈਕਸੀਨ ਨੂੰ ਲੇਟ ਖੋਲ੍ਹਿਆ ਗਿਆ, ਕੈਨੇਡਾ ਦੇ ਵਿੱਚ ਉਸ ਤੋਂ ਪਹਿਲਾਂ ਖੋਲ੍ਹਤਾ ਸੀਗਾ, ਉਹਦੇ ਨਾਲ ਵੀ ਫਰਕ ਪਊਗਾ, ਪਰ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਈ ਉਹਨਾਂ ਨੂੰ ਵੇਰੀਐਂਟਾਂ ਦਾ ਅਤੇ ਦੂਜਿਆਂ ਦਾ ਖਤਰਾ ਜਿਹੜਾ ਆ ਉਹ ਦੂਜਿਆਂ ਦੇ ਜਾਂ ਵੈਕਸੀਨੇਟਡ ਵਾਲਿਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਆ। ਇੱਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਵੀ ਜਿਹੜੇ ਹੋਸਪਿਟਲਾਈਜੇਸ਼ਨ ਹੋ ਰਹੀਆਂ ਨੇ ਉਹਦੇ 'ਚੋਂ 95% ਹੋਸਪਿਟਲਾਈਜੇਸ਼ਨ ਉਹਨਾਂ ਬੰਦਿਆਂ ਦੀਆਂ ਨੇ, ਉਹਨਾਂ ਇਨਸਾਨਾਂ ਦੀਆਂ ਨੇ ਜਿਨ੍ਹਾਂ ਨੇ ਅਜੇ ਤੱਕ ਵੈਕਸੀਨ ਦੀ ਇੱਕ ਵੀ ਡੋਜ਼ ਜਿਹੜੀ ਆ ਉਹ ਨਹੀਂ ਲਵਾਈ। ਇੱਕ ਦੂਜੇ ਪਾਸੇ ਜਿਹੜੀ ਆ ਜੀ ਇੱਕ ਖਬਰ ਇਹ ਵੀ ਆ ਵੀ ਜਿਹੜੀ ਆ ਬੈਲਜੀਅਨ ਲੇਡੀ ਜਿਹੜੀ ਆ ਜੀ ਉਹਦੀ ਖਬਰ ਆ ਰਹੀ ਹੈ ਬਈ ਜਿਹੜੀ ਆ ਜੀ ਉਹਨੂੰ 2 ਵੇਰੀਐਂਟ ਇੱਕੋ ਵੇਲੇ ਹੋ ਗਏ ਸੀਗੇ। ਆਮ ਤੌਰ 'ਤੇ ਤਾਂ ਕਿਹਾ ਜਾਂਦਾ ਵੀ ਓਰਿਜਨਲ ਜਿਹੜਾ ਸਟ੍ਰੇਨ ਆ ਉਹਦੇ ਦਾ ਇਨਫੈਕਸ਼ਨ ਹੋ ਗਈ ਜਾਂ ਐਲਫਾ ਬੀਟਾ ਗਾਮਾ ਡੈਲਟਾ ਹੁਣ ਲੈਮਡਾ ਜਿਹੜਾ ਆ ਵੇਰੀਐਂਟ ਉਹ ਵੀ ਰਿਪੋਰਟ ਹੋਇਆ ਆ, ਉਹ ਗੱਲ ਵੱਖਰੀ ਆ ਵੀ ਅਜੇ ਤੱਕ ਉਹ ਵੇਰੀਐਂਟ ਆਫ ਇੰਟਰਸਟ ਦੀ ਕੈਟਗਰੀ ਦੇ ਵਿੱਚ ਹੈਗਾ ਆ, ਵੇਰੀਐਂਟ ਆਫ ਕੰਸਰਨ ਦੀ ਕੈਟਗਰੀ ਦੇ ਵਿੱਚ ਅਜੇ ਜਿਹੜਾ ਲੈਮਡਾ ਆ ਉਹ ਨਹੀਂ ਹੈਗਾ। ਅਤੇ ਇਹ ਵੀ ਖਬਰਾਂ ਆ ਰਹੀਆਂ ਵੀ ਸ਼ਾਇਦ ਕੈਨੇਡਾ ਦੇ ਵਿੱਚ ਅਜੇ ਤੱਕ ਉਹ ਲੈਮਡਾ ਵੇਰੀਐਂਟ ਦਾ ਕੋਈ ਵੀ ਕੇਸ ਨਹੀਂ ਹੈਗਾ, ਪਰ ਮੇਰਾ ਨਿੱਜੀ ਤੌਰ 'ਤੇ ਇਹ ਮੰਨਣਾ ਆ ਵੀ ਜਿੰਨਾ ਚਿਰ ਉਹ ਜਿਹੜੇ ਵੀ ਇਹ ਜਿਹੜੇ ਵੇਰੀਐਂਟ ਆਫ ਕੰਸਰਨ ਦੀ ਸਕਰੀਨਿੰਗ ਦੇ ਵਿੱਚ ਪੋਜ਼ਿਟਿਵ ਆਉਂਦੇ ਆ, ਜਿੰਨਾ ਚਿਰ ਉਹਨਾਂ ਦਾ ਜਨੈਟਿਕ ਅਨੈਲਿਸਿਸ ਉਹਨਾਂ ਦਾ ਜਨੈਟਿਕ ਮਟੀਰੀਅਲ ਦੀ ਪੂਰੀ ਡਿਟੇਲ ਦੇ ਵਿੱਚ ਘੋਖ ਨਹੀਂ ਹੋ ਜਾਂਦੀ, ਉਹਨਾਂ ਚਿਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਹੈਗਾ ਕਿ ਨਹੀਂ ਹੈਗਾ। ਪਰ ਇਹ ਜਿਹੜੀ ਆ ਜੀ ਖਬਰ ਆ ਇਹ ਮਾਰਚ ਦੇ ਵਿੱਚ ਇਹਨੂੰ 90 ਸਾਲ ਦੀ ਲੇਡੀ ਸੀਗੀ ਬੈਲਜੀਅਮ ਦੀ, ਅਤੇ ਹੁਣ ਜਿਹੜਾ ਡਾਟਾ ਸਾਹਮਣੇ ਆ ਰਿਹਾ ਉਹਦੇ 'ਚ ਇਹ ਪਤਾ ਲੱਗ ਰਿਹਾ ਵੀ ਉਹਨੂੰ 2 ਵੇਰੀਐਂਟ ਜਿਹੜੇ ਆ ਉਹਨਾਂ ਨੇ ਇੱਕੋ ਵਾਰੀ ਉਹਨੂੰ ਇਨਫੈਕਟ ਕੀਤਾ ਸੀਗਾ, ਡੈਥ ਹੋ ਗਈ ਆ ਜੀ ਲੇਡੀ ਦੀ। ਅਤੇ ਹੁਣ ਸਾਇੰਸ ਜਿਹੜੀ ਆ ਉਹ ਇਹ ਦੇਖ ਰਹੇ ਆ ਵੀ ਇਹਦਾ ਮਤਲਬ ਇਹ ਵੀ ਪੋਸੀਬਲ ਆ ਵੀ ਇੱਕੋ ਵੇਲੇ ਇੱਕ ਤੋਂ ਵੱਧ ਵੇਰੀਐਂਟ ਵੀ ਤੁਹਾਨੂੰ ਇਨਫੈਕਟ ਕਰ ਸਕਦੇ ਆ। ਇਸ ਕਰਕੇ ਭਾਈ ਜਿਨ੍ਹਾਂ ਨੇ ਵੀ ਵੈਕਸੀਨ ਵਾਲੇ ਪਾਸਿਓਂ ਅਜੇ ਹੈ ਨਹੀਂ ਗੇ, ਕਿਉਂਕਿ ਕਾਫ਼ੀ ਹੈਗੇ ਨੇ ਇਹੋ ਜਿਹੇ ਇਨਸਾਨ ਜਿਹੜੇ ਕਿ ਵੈਕਸੀਨ ਬਾਰੇ ਉਹਨਾਂ ਦੀ ਆਪਣੀ ਓਪੀਨੀਅਨ ਆ, ਓਪੀਨੀਅਨ ਰੱਖਣੀ ਕੋਈ ਮਾੜੀ ਗੱਲ ਨਹੀਂ, ਪਰ ਮੇਰਾ ਖਿਆਲ ਆ ਮੈਨੂੰ ਇਹ ਲੱਗਦਾ ਹੁੰਦਾ ਆ ਵੀ ਜਿਹੜਾ ਸਬਜੈਕਟ ਦਾ ਮਾਹਰ ਨਹੀਂ ਹੈਗਾ ਉਹਨੂੰ ਇੱਕ ਮਾਹਰ ਰਾਏ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਆ। ਉਹਦੀ ਆਪਣੀ ਨਿੱਜੀ ਰਾਏ ਕੁਛ ਵੀ ਹੋ ਸਕਦੀ ਆ, ਪਰ ਉਹਨੂੰ ਇੱਕ ਮਾਹਰ ਰਾਏ ਜਿਹੜੀ ਆ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਆ। ਉਹ ਜਿਹੜੀ ਆ ਐਡਵਾਈਜ਼ ਆ ਉਹ ਜਿਹੜੇ ਉਸ ਵਿਸ਼ੇ ਦੇ ਮਾਹਰ ਨੇ ਜੇ ਉਹਨਾਂ ਵੱਲੋਂ ਮਿਲੇ ਤਾਂ ਚੰਗੀ ਗੱਲ ਆ। ਇਸ ਕਰਕੇ ਜਿਹੜੀ ਆ ਜੀ ਕੋਸ਼ਿਸ਼ ਕਰੋ ਜਦੋਂ ਵੀ ਤੁਹਾਡੀ ਵਾਰੀ ਆਉਂਦੀ ਆ ਜੋ ਵੀ ਤੁਹਾਡੀਆਂ ਪਬਲਿਕ ਹੈਲਥ ਜਿਹੜੀਆਂ ਏਜੰਸੀਜ਼ ਹੈਗੀਆਂ ਨੇ ਉਹਨਾਂ ਦੀਆਂ ਗਾਈਡਲਾਈਨਸ ਦੇ ਅਕੋਰਡਿੰਗਲੀ ਉਹਨਾਂ ਨੂੰ ਫੋਲੋ ਕਰੋ। ਅਤੇ ਜੇ ਜਿਹੜੀ ਆ ਜੀ ਅਜੇ ਤੁਸੀਂ ਫੁੱਲੀ ਵੈਕਸੀਨੇਟਡ ਨਹੀਂ ਹੈਗੇ ਤਾਂ ਜਿਵੇਂ ਕਿ ਪਬਲਿਕ ਹੈਲਥ ਅਥੋਰਟੀਜ਼ ਵਾਲੇ ਕਹਿ ਰਹੇ ਆ ਵੀ ਤੁਹਾਨੂੰ ਜਿਹੜੀਆਂ ਆ ਉਹ ਜੋ ਵੀ ਗਾਈਡਲਾਈਨਸ ਆ ਉਹਨੂੰ ਪ੍ਰੋਪਰਲੀ ਫੋਲੋ ਕਰਨਾ ਚਾਹੀਦਾ। ਉਹਦੇ ਨਾਲ ਨਾਲ ਇੱਕ ਹੋਰ ਗੱਲ ਦੀ ਵੀ ਕਨਫਿਊਜ਼ਨ ਜਿਹੜੀ ਆ ਜੀ ਉਹ ਆ ਰਹੀ ਹੈ, ਭਾਵੇਂ ਕਿ ਫੈਡਰਲ ਗੌਰਮੈਂਟ ਨੇ ਜਿਹੜੀ ਆ ਉਹ 5 ਜੁਲਾਈ ਤੋਂ ਜਿਹੜੇ ਆ ਫੁੱਲੀ ਜਿਹੜੇ ਵੈਕਸੀਨੇਟਡ ਨੇ, ਅਤੇ ਫੁੱਲੀ ਵੈਕਸੀਨੇਟਡ ਦੀ ਡੈਫੀਨੇਸ਼ਨ ਉਹਨਾਂ ਨੇ ਇਹ ਦੱਸੀ ਆ ਵੀ ਜਿਹੜੀਆਂ ਵੈਕਸੀਨਸ ਕੈਨੇਡਾ ਹੈਲਥ ਅਥੋਰਿਟੀ ਨੇ ਅਪਰੂਵ ਕੀਤੀਆਂ ਨੇ ਵੈਕਸੀਨ ਲਾਉਣ ਵਾਸਤੇ ਉਹਦੀਆਂ ਦੋਵੇਂ ਡੋਜ਼ਾਂ ਜਿਹੜੀਆਂ ਲੱਗੀਆਂ, ਅਤੇ ਉਸ ਤੋਂ ਬਾਅਦ 2 ਹਫ਼ਤਿਆਂ ਦਾ ਟਾਈਮ ਪੂਰਾ ਹੋ ਗਿਆ ਉਹਨਾਂ ਨੂੰ ਫੁੱਲੀ ਵੈਕਸੀਨੇਟਡ ਮੰਨਿਆ ਜਾਂਦਾ ਆ, ਉਹਨਾਂ ਨੂੰ 5 ਜੁਲਾਈ ਤੋਂ ਬਾਅਦ ਕੁਆਰੰਟਾਈਨ ਜੇ ਉਹ ਇੰਟਰਨੈਸ਼ਨਲ ਟਰੈਵਲ ਕਰਦੇ ਆ ਤਾਂ ਕੁਆਰੰਟਾਈਨ ਕਰਨ ਦੀ ਲੋੜ ਨਹੀਂ ਹੈਗੀ ਜੋ 5 ਜੁਲਾਈ ਤੋਂ ਬਾਅਦ ਕੈਨੇਡਾ ਦੇ ਵਿੱਚ ਐਂਟਰ ਹੁੰਦੇ ਆ। ਪਰ ਉਹਦੇ 'ਚ ਇੱਕ ਚੀਜ਼ ਆਉਂਦੀ ਆ, ਬਹੁਤ ਸਾਰੇ ਜਿਹੜੇ ਆ ਜੀ ਕੰਮਾਂ ਕਾਰਾਂ ਵਾਲੇ ਇਹੋ ਜਿਹੇ ਹੈਗੇ ਜਿਨ੍ਹਾਂ ਨੇ ਆਪੋ ਆਪਣੀਆਂ ਪੋਲਿਸੀਜ਼ ਜਿਹੜੀਆਂ ਨੇ ਉਹ ਬਣਾਈਆਂ ਨੇ, ਅਤੇ ਉਹ ਪੋਲਿਸੀਜ਼ ਦੇ ਵਿੱਚ ਕੁਆਰੰਟਾਈਨ ਦਾ ਜਿਹੜਾ ਕਰਦਾ ਜੇ ਉਹਨਾਂ ਦਾ ਕੋਈ ਇੰਪਲੋਈ ਆ ਉਹ ਪੋਲਿਸੀ ਦੇ ਅੰਦਰ ਜਿਹੜਾ ਆ ਉਹਨਾਂ 'ਤੇ ਇਫੈਕਟ ਕਰਦੀ ਆ, ਅਤੇ ਉਹ ਇੰਟਰਨੈਸ਼ਨਲ ਟਰੈਵਲ ਕਰਦਾ ਆ ਅਤੇ ਇੰਪਲੋਇਰ ਦੀ ਪੋਲਿਸੀ ਆ ਵੀ ਉਹਨਾਂ ਨੂੰ ਕੁਆਰੰਟਾਈਨ ਕਰਨਾ ਪਵੇਗਾ। ਭਾਵੇਂ ਕਿ ਫੈਡਰਲ ਗੌਰਮੈਂਟ ਨੇ ਕਹਿਤਾ ਆ ਵੀ ਕੁਆਰੰਟਾਈਨ ਕਰਨ ਦੀ ਲੋੜ ਨਹੀਂ ਗੀ, ਪਰ ਜਿੰਨਾ ਚਿਰ ਇੰਪਲੋਇਰ ਉਹ ਆਪਦੀ ਪੋਲਿਸੀ ਨੂੰ ਨਹੀਂ ਚੇਂਜ ਕਰਦੇ ਉਹਨਾਂ ਇੰਪਲੋਈਜ਼ ਨੂੰ ਕੁਆਰੰਟਾਈਨ ਕਰਨ ਦੀ ਜ਼ਰੂਰਤ ਹੈਗੀ ਆ। ਅਤੇ ਆਪਾਂ ਕਈ ਵਾਰੀ ਸੋਚਦੇ ਹੋਵਾਂਗੇ ਵੀ ਕਿਉਂ, ਉਹਦੇ 'ਚ ਇੱਕ ਜਿਹੜੀ ਆ ਟੈਕਨੀਕਲ ਜਿਹੜੀ ਆ ਚੀਜ਼ ਆਉਂਦੀ ਆ, ਕਿਉਂਕਿ ਜਿਹੜੇ ਕਾਨੂੰਨ ਹੁੰਦੇ ਨੇ ਜਿਹੜੀਆਂ ਰੈਗੂਲੇਸ਼ਨਸ ਹੁੰਦੀਆਂ ਨੇ ਉਹ ਬੇਅਰ ਮਿਨੀਮਮ ਨੇ। ਇਹ ਇੱਕ ਉਹੋ ਜਿਹੀ ਚੀਜ਼ ਹੀ ਆ ਜਿਸ ਤਰ੍ਹਾਂ ਕਿ ਇੱਕ ਮਿਨੀਮਮ ਵੇਜ ਦੀ ਜਿਹੜੀ ਆ ਗੱਲ ਕਾਨੂੰਨ ਦੇ ਵਿੱਚ ਹੈਗੀ ਆ ਅੰਟਾਰੀਓ ਦੇ, ਪਰ ਬਹੁਤ ਸਾਰੇ ਕੰਮਾਂ ਕਾਰਾਂ ਦੇ ਉੱਤੇ ਸਿਰਫ ਮਿਨੀਮਮ ਵੇਜ ਨਹੀਂ ਮਿਲਦੀ, ਮਿਨੀਮਮ ਤਾਂ ਦੇਣੀ ਹੀ ਪੈਣੀ ਆ ਜੇ ਬੰਦਾ ਪੇ ਚੈੱਕ 'ਤੇ ਕੰਮ ਕਰਦਾ ਆ, ਪਰ ਤੁਹਾਨੂੰ ਮਿਨੀਮਮ ਤੋਂ ਜ਼ਿਆਦਾ ਵੀ ਮਿਲ ਸਕਦੀ ਆ, ਅਤੇ ਕਈ ਕੰਮ ਕਾਰ ਇਹੋ ਜਿਹੇ ਹੈਗੇ ਜਿੱਥੇ ਮਿਨੀਮਮ ਤੋਂ ਜ਼ਿਆਦਾ ਮਿਲਦੀ ਆ। ਇਸੇ ਤਰ੍ਹਾਂ ਹੀ ਜਿਹੜੀ ਕਾਨੂੰਨ ਆ ਕੁਆਰੰਟਾਈਨ ਵਾਲਾ ਉਹ ਤਾਂ ਹੈਗਾ ਹੀ ਹੈਗਾ ਆ, ਪਰ ਜੇ ਕੋਈ ਇੰਪਲੋਇਰ ਜਿਹੜਾ ਆ ਉਹਨੇ ਪਹਿਲਾਂ ਆਪਦੀ ਪੋਲਿਸੀ ਕੁਆਰੰਟਾਈਨ ਵਾਲੀ ਬਣਾਈ ਸੀਗੀ ਅਤੇ ਅਜੇ ਉਹਨੇ ਆਪਣੀ ਪੋਲਿਸੀ ਚੇਂਜ ਨਹੀਂ ਕੀਤੀ, ਤਾਂ ਤੁਹਾਨੂੰ ਕੁਆਰੰਟਾਈਨ ਕਰਨਾ ਹੀ ਪਵੇਗਾ ਕਿਉਂਕਿ ਉਹ ਕਾਨੂੰਨ ਤੋਂ ਉੱਤੇ ਆ। ਸੇਫਟੀ ਜਿਹੜੀ ਆ ਉਹਦੇ ਵਾਸਤੇ ਜੋ ਵੀ ਕਾਨੂੰਨ ਅਲਾਓ ਕਰਦਾ ਆ ਉਹਦੇ ਤੋਂ ਵੱਧ ਕੇ ਕੋਈ ਵੀ ਇੰਪਲੋਇਰ ਜਿਹੜਾ ਆ ਐਜ਼ ਲੌਂਗ ਐਜ਼ ਉਹ ਪੋਲਿਸੀ ਜਿਹੜੀ ਆ ਰੀਜ਼ਨੇਬਲ ਆ ਅਤੇ ਜਸਟੀਫਾਈਏਬਲ ਆ, ਇੰਪਲੋਇਰ ਉਹ ਪੋਲਿਸੀ ਜਿਹੜਾ ਆ ਉਹ ਆਪਣੇ ਇੰਪਲੋਈਜ਼ ਦੀ ਸੇਫਟੀ ਨੂੰ ਜ਼ਿਆਦਾ ਵਧਾਉਣ ਵਾਸਤੇ ਉਹ ਜਿਹੜਾ ਆ ਲਿਆ ਸਕਦਾ ਆ ਕੰਮ 'ਤੇ, ਅਤੇ ਉਹਨੂੰ ਲਾਗੂ ਵੀ ਕਰ ਸਕਦਾ ਆ। ਕੁਛ ਗੱਲਾਂ ਬਾਤਾਂ ਜਿਹੜੀਆਂ ਆ ਉਹ ਆਈਆਂ ਸੀਗੀਆਂ, ਇਸ ਕਰਕੇ ਮੈਨੂੰ ਲੱਗਿਆ ਵੀ ਮੈਨੂੰ ਜਿਹੜੇ ਵੀ ਸਾਨੂੰ ਸੁਣਦੇ ਆ ਉਹਨਾਂ ਦਾ ਗੱਲ ਕਰ ਦੇਣੀ ਚਾਹੀਦੀ, ਕਿਉਂਕਿ ਕਈ ਵਾਰੀ ਇਹੋ ਜਿਹੀ ਚੀਜ਼ਾਂ ਕਨਫਿਊਜ਼ਿੰਗ ਹੋ ਜਾਂਦੀਆਂ ਆ। ਕਈ ਵਾਰੀ ਬੰਦੇ ਸੋਚਦੇ ਯਾਰ ਸਰਕਾਰ ਨੇ ਤਾਂ ਕੁਆਰੰਟਾਈਨ ਵਾਲਾ ਕੰਮ ਚੱਕਤਾ, ਮੇਰੇ ਕੰਮ ਵਾਲੇ ਮੈਨੂੰ ਕਿਉਂ ਕੁਆਰੰਟਾਈਨ ਕਰਨ ਨੂੰ ਕਹਿ ਰਹੇ ਆ। ਹੋ ਸਕਦਾ ਆ ਉਹ ਕੰਮ ਵਾਲਿਆਂ ਨੇ ਆਪਣੀ ਉਹ ਪੋਲਿਸੀ ਅਜੇ ਚੇਂਜ ਨਾ ਕੀਤੀ ਹੋਵੇ, ਖਾਸ ਕਰਕੇ ਜੇ ਉਹ ਕੰਮ ਕਾਰ ਜਿਹੜਾ ਆ ਉਹ ਹੌਟਸਪੋਟ ਦੇ ਵਿੱਚ ਪੈਂਦਾ ਆ, ਕਿਉਂਕਿ ਅਜੇ ਵੀ ਜਿਹੜੇ ਆ ਅੰਟਾਰੀਓ ਗੌਰਮੈਂਟ ਦੀ ਵੀ ਗੱਲ ਕਰੀਏ ਤਾਂ ਉਹਨਾਂ ਨੇ ਪੁਰਾਣੇ ਜਿਹੜੇ ਆ ਆਇਡੈਂਟੀਫਾਈਡ ਹੌਟਸਪੋਟਸ ਦੇ ਵਿੱਚ ਗ੍ਰੇ ਬਰੂਸ ਜਿਹੜਾ ਹੈਲਥ ਯੂਨਿਟ ਆ ਉਹਨੂੰ ਇੱਕ ਨਵਾਂ ਹੌਟਸਪੋਟ ਆਇਡੈਂਟੀਫਾਈ ਕੀਤਾ ਆ। ਇਸ ਕਰਕੇ ਜਿਹੜੀ ਆ ਜੀ ਜ਼ਰੂਰੀ ਹੁੰਦਾ ਆ ਵੀ ਕਈ ਚੀਜ਼ਾਂ ਨੂੰ ਆਪਾਂ ਨੂੰ ਸਮਝਣ ਦੀ ਲੋੜ ਪੈਂਦੀ ਹੈ। ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਇੱਕ ਜਲਦੀ ਜਲਦੀ ਜਿਹੜੀ ਆ ਜੀ ਜਿਹੜੀ ਰਿਪੋਰਟ ਵਾਲੀ ਗੱਲ ਜਿਹੜੀ ਆਪਾਂ ਕਰਦੇ ਹੁੰਦੇ ਹਾਂ ਕਰੋਨਾ ਦੇ ਸੰਬੰਧ ਦੇ ਵਿੱਚ ਉਹ ਕਰ ਦਈਏ। ਕੈਨੇਡਾ ਦੇ ਵਿੱਚ ਇਸ ਵੇਲੇ ਤੱਕ ਜਿਹੜੇ ਆ ਜੀ 1.42 million ਜਿਹੜੇ ਆ ਉਹ ਟੋਟਲ ਕੇਸ ਰਿਪੋਰਟ ਹੋਏ ਆ, ਉਹਨਾਂ ਵਿੱਚੋਂ 1.39 ਦੇ ਨੇੜੇ ਤੇੜੇ ਜਿਹੜੇ ਆ ਉਹ ਰਿਕਵਰਡ ਨੇ, ਅਤੇ ਟੋਟਲ ਐਕਟਿਵ ਕੇਸਾਂ ਦੀ ਗਿਣਤੀ ਕੈਨੇਡਾ ਦੇ ਵਿੱਚ ਇਸ ਵੇਲੇ 5,578 ਰਹਿ ਗਈ ਆ ਸਿਰਫ, ਅਤੇ ਜਦੋਂ ਕਿ ਜੇ 7 ਦਿਨਾਂ ਦੀ ਐਵਰੇਜ ਵੇਖੀਏ ਵੀ ਟੋਟਲ ਕੇਸਾਂ ਦੀ ਗਿਣਤੀ 7 ਦਿਨਾਂ ਦੀ ਐਵਰੇਜ, ਤਾਂ ਉਹ ਅੱਜ ਦੀ ਤਰੀਕ ਦੇ ਵਿੱਚ 455.6 ਜਿਹੜੀ ਆ ਜੀ ਉਹ ਰਿਪੋਰਟ ਕੀਤੀ ਗਈ ਆ। ਜੇ ਅੰਟਾਰੀਓ ਦੀ ਗੱਲ ਕਰਦੇ ਹਾਂ, ਅੰਟਾਰੀਓ ਦੇ ਵਿੱਚ ਜਿੱਥੇ 547,149 ਕੇਸ ਹੁਣ ਤੱਕ ਜਿਹੜੇ ਰਿਪੋਰਟ ਹੋਏ ਉਹਨਾਂ 'ਚੋਂ 536,306 ਜਿਹੜੇ ਆ ਉਹ ਰਿਕਵਰਡ ਨੇ, ਜਦੋਂ ਕਿ ਅੰਟਾਰੀਓ ਦੇ ਵਿੱਚ ਇਸ ਵੇਲੇ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 1,592 ਜਿਹੜੀ ਆ ਜੀ ਉਹ ਰਹਿ ਗਈ ਆ। 7 ਦਿਨ ਦੀ ਐਵਰੇਜ ਅੰਟਾਰੀਓ ਦੀ ਗੱਲ ਕਰਦੇ ਹਾਂ ਤਾਂ ਉਹ 192.2 ਤੋਂ ਘੱਟ ਕੇਸ ਜਿਹੜੇ ਆ ਉਹ ਐਵਰੇਜ ਪਿਛਲੇ 7 ਦਿਨਾਂ ਦੇ ਜਿਹੜੇ ਆ ਜੀ ਉਹ ਰੋਲਿੰਗ ਐਵਰੇਜ ਦੇ ਵਿੱਚ ਜਿਹੜੇ ਆ ਉਹ ਆ ਰਹੇ ਆ। ਅੱਜ ਜਿਹੜੀ ਆ ਜੀ ਉਹ ਟੋਟਲ ਕੇਸਾਂ ਦੀ ਗਿਣਤੀ 200 ਤੋਂ ਘੱਟ ਰਿਪੋਰਟ ਹੋਈ ਆ, 166 ਕੇਸ ਜਿਹੜੇ ਆ ਰਿਪੋਰਟ ਹੋਏ ਨੇ, ਅਤੇ ਜਿਹੜੇ ਆ ਜੀ 278 ਜਿਹੜੇ ਆ ਉਹ ਠੀਕ ਹੋਏ ਜਿਹੜੇ ਆ ਉਹ ਰਿਪੋਰਟ ਕੀਤੇ ਗਏ ਆ। ਟੋਟਲ ਜਿਹੜੇ ਹੋਸਪਿਟਲ ਦੇ ਵਿੱਚ ਨੇ ਉਹ 130 ਕੇਸ ਜਿਹੜੇ ਆ ਜੀ ਉਹ ਰਿਪੋਰਟ ਕੀਤੇ ਗਏ ਆ, ਅਤੇ ਜਿਹੜੀ ਆ ਟੋਟਲ ਆਊਟਬ੍ਰੇਕ ਜਿਹੜੀ ਆ ਉਹ 4 ਲੌਂਗ ਟਰਮ ਕੇਅਰਸ ਦੇ ਵਿੱਚ ਇਸ ਵੇਲੇ ਰਿਪੋਰਟ ਕੀਤੀ ਜਾ ਰਹੀ ਆ। ਚੰਗੀ ਗੱਲ ਇਹ ਆ ਵੀ ਇਹਨਾਂ 4 ਦੇ ਵਿੱਚ ਹੀ ਜਿਹੜਾ ਆ ਕੋਈ ਨਾ ਕੋਈ ਸਟਾਫ ਮੈਂਬਰ, ਚੰਗੀ ਗੱਲ ਮੇਰਾ ਮਤਲਬ ਇਹ ਆ ਵੀ ਰੈਜ਼ੀਡੈਂਟ ਜਿਹੜੇ ਸੀਨੀਅਰ ਨੇ ਉਹ ਇਨਫੈਕਟਡ ਨਹੀਂ ਹੈਗੇ, ਕਿਉਂਕਿ ਜੇ ਪਹਿਲਾਂ ਵੀ ਆਪਾਂ ਦੇਖੀਏ ਪੁਰਾਣੇ ਜਿਹੜੀਆਂ ਜੋ ਵੀ ਵੇਵਾਂ ਆਈਆਂ ਨੇ ਉਹਦੇ ਵਿੱਚ ਸੀਨੀਅਰਸ ਦੀ ਡੈਥ ਹੋਈ ਆ, ਮਜੋਰਿਟੀ ਸਟਾਫ ਜਿਹੜਾ ਉਹ ਰਿਕਵਰ ਕਰ ਗਿਆ। ਪਰ ਜਿਹੜੇ ਚਾਰ ਇਸ ਵੇਲੇ ਆਊਟਬ੍ਰੇਕ ਰਿਪੋਰਟ ਹੋਏ ਨੇ ਉਹਨਾਂ ਦੇ ਵਿੱਚ ਕੋਈ ਵੀ ਰੈਜ਼ੀਡੈਂਟ ਜਿਹੜਾ ਆ ਉਹ ਇਨਫੈਕਟਡ ਜਿਹੜਾ ਆ ਜੀ ਉਹ ਨਹੀਂ ਹੈਗਾ। ਠੀਕ ਹੋਣ ਦੀ ਦਰ ਜਿਹੜੀ ਅੰਟਾਰੀਓ ਦੀ 98% ਦੇ ਤੱਕ ਜਿਹੜੀ ਆ ਜੀ ਉਹ ਪਹੁੰਚ ਚੁੱਕੀ ਹੈ। ਅਤੇ ਜੇ ਆਪਾਂ ਪੀਲ ਦੀ ਗੱਲ ਕਰਦੇ ਹਾਂ ਤਾਂ ਪੀਲ ਦੇ ਵਿੱਚ ਟੋਟਲ ਕੇਸਾਂ ਦੀ ਗਿਣਤੀ 111,530 ਹੁਣ ਤੱਕ ਜਿਹੜੇ ਆ ਜੀ ਉਹ ਰਿਪੋਰਟ ਹੋਏ ਨੇ, ਜਿਨ੍ਹਾਂ ਦੇ ਵਿੱਚੋਂ 110,588 ਜਿਹੜੇ ਆ ਉਹ ਠੀਕ ਹੋ ਚੁੱਕੇ ਨੇ। ਟੋਟਲ ਜਿਹੜੇ ਐਕਟਿਵ ਕੇਸ ਪੀਲ ਦੇ ਵਿੱਚ ਘੱਟ ਕੇ 138 ਇਸ ਵੇਲੇ ਜਿਹੜੇ ਆ ਜੀ ਉਹ ਰਿਪੋਰਟ ਕੀਤੇ ਜਾ ਰਹੇ ਆ। ਵੈਕਸੀਨ ਦੇ ਸੰਬੰਧ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਤਾਂ 9 ਜੁਲਾਈ ਤੱਕ ਦੇ ਹਿਸਾਬ ਦੇ ਨਾਲ ਟੋਟਲ ਜਿਹੜੇ 18 ਸਾਲ ਤੋਂ ਵੱਡੀ ਉਮਰ ਦੇ ਪੀਲ ਦੇ ਬਛਿੰਦੇ ਨੇ ਉਹ 78.8% ਉਹ ਜਿਹੜੇ ਆ ਜੀ ਉਹਨਾਂ ਨੂੰ ਘੱਟੋ ਘੱਟ ਇੱਕ ਡੋਜ਼ ਜਿਹੜੀ ਲੱਗ ਚੁੱਕੀ ਆ, ਅਤੇ 50% ਜਿਹੜੇ ਪੀਲ 'ਚ ਰਹਿਣ ਵਾਲੇ ਬਛਿੰਦੇ ਨੇ ਉਹਨਾਂ ਨੂੰ ਦੋਵੇਂ ਡੋਜ਼ਾਂ ਜਿਹੜੀਆਂ ਨੇ ਉਹ ਲੱਗ ਚੁੱਕੀਆਂ ਨੇ। ਜਿਵੇਂ ਪਹਿਲਾਂ ਗੱਲ ਕੀਤੀ ਸੀ ਵੀ ਪੀਲ ਵੀ ਆਪਣੇ ਇੱਕੋ ਮਾਈਲਸਟੋਨ ਨੂੰ ਉਹਨੇ ਜਿਹੜਾ ਆ ਉਹ ਟੱਚ ਕਰਤਾ। ਅਤੇ ਟੋਟਲ ਆਪਾਂ ਪੀਲ ਦੀ ਆਬਾਦੀ ਦੇਖਦੇ ਹਾਂ ਛੋਟੇ ਬੱਚੇ ਤੋਂ ਲੈ ਕੇ ਵੱਡਿਆਂ ਤੱਕ, ਤਾਂ 67.6% ਨੂੰ ਘੱਟੋ ਘੱਟ ਇੱਕ ਡੋਜ਼ ਅਤੇ 41.7% ਨੂੰ ਜਿਹੜੀਆਂ ਆ ਦੋਵੇਂ ਡੋਜ਼ਾਂ ਜਿਹੜੀਆਂ ਨੇ ਲੱਗ ਚੁੱਕੀਆਂ ਨੇ। ਟੋਟਲ ਡੋਜ਼ ਜਿਹੜੀਆਂ ਨੇ ਉਹ ਇਸ ਵੇਲੇ ਤੱਕ 1.88 million ਦੇ ਨੇੜੇ ਤੇੜੇ ਜਿਹੜੀਆਂ ਨੇ ਉਹ ਡੋਜ਼ ਹੁਣ ਤੱਕ ਪੀਲ ਦੇ ਵਿੱਚ ਜਿਹੜੀ ਆ ਜੀ ਉਹ ਲੱਗ ਚੁੱਕੀ ਆ। ਅਤੇ ਜੇ ਆਪਾਂ ਟੋਟਲ ਕੈਨੇਡਾ ਦੀ ਵੈਕਸੀਨੇਸ਼ਨ ਦੀ ਰੇਟ ਦੀ ਗੱਲ ਕਰਦੇ ਹਾਂ ਤਾਂ ਟੋਟਲ ਕੈਨੇਡਾ ਦੇ ਵਿੱਚ ਜਿਹੜੀ ਆ ਵੈਕਸੀਨੇਸ਼ਨ ਆ ਉਹ ਟੋਟਲ ਪਾਪੂਲੇਸ਼ਨ ਦਾ ਜਿਹੜਾ ਜੀ ਉਹ 68.8% ਆ। ਅਤੇ ਜੇ ਆਪਾਂ ਐਲੀਜੀਬਲ ਪਾਪੂਲੇਸ਼ਨ ਦੀ ਗੱਲ ਕਰੀਏ ਜਿਹੜੇ ਕਿ ਕਿਉਂਕਿ ਅਜੇ ਤੱਕ ਜਿਹੜੀ ਵੈਕਸੀਨ ਆ ਉਹ 12 ਸਾਲ ਜਾਂ 12 ਸਾਲ ਤੋਂ ਵੱਡਿਆਂ ਨੂੰ ਹੀ ਲੱਗ ਸਕਦੀ ਆ, ਤਾਂ ਉਹ ਜਿਹੜੇ 78.3% ਜਿਹੜੇ ਕੈਨੇਡੀਅਨ ਨੇ ਜਿਹੜੇ ਐਲੀਜੀਬਲ ਨੇ ਉਹਨਾਂ ਨੂੰ ਘੱਟੋ ਘੱਟ ਇੱਕ ਡੋਜ਼ ਜਿਹੜੀ ਆ ਜੀ ਉਹ ਲੱਗ ਚੁੱਕੀ ਆ। ਇਸ ਕਰਕੇ ਆਸ ਕਰਦੇ ਹਾਂ, ਠੀਕ ਆ, ਡੈਲਟਾ ਵੇਰੀਐਂਟ ਦੀ ਗੱਲ ਜਿਹੜੀ ਆ ਉਹ ਕਾਫੀ ਖਬਰਾਂ 'ਚ ਆ ਰਹੀ ਆ, ਪਰ ਉਹ ਨਾਲ ਨਾਲ ਇਹ ਵੀ ਆ ਰਹੀ ਆ ਵੀ ਉਹ ਜਿਨ੍ਹਾਂ ਨੂੰ ਵੀ ਅਸਰ ਕਰ ਰਿਹਾ ਅਤੇ ਜੇ ਉਹਨਾਂ ਨੂੰ ਹੋਸਪਿਟਲ ਜਾਣ ਦੀ ਲੋੜ ਪੈਂਦੀ ਆ, ਬਹੁਤੇ ਮਜੋਰਿਟੀ ਉਹਨਾਂ 'ਚੋਂ ਉਹ ਨੇ ਜਿਨ੍ਹਾਂ ਨੂੰ ਵੈਕਸੀਨ ਦੀ ਇੱਕ ਵੀ ਡੋਜ਼ ਜਿਹੜੀ ਆ ਉਹ ਅਜੇ ਤੱਕ ਨਹੀਂ ਲੱਗੀ। ਇਸ ਕਰਕੇ ਜੇ ਵਾਪਸ ਜਿਹੜੀ ਥੋੜ੍ਹੀ ਜਿੰਨੀ ਕੁ ਗਰਮੀ ਰਹਿ ਗਈ ਉਹਨੂੰ ਇੰਜੋਏ ਕਰਨੀ ਚਾਹੁੰਦੇ ਹੋ ਅਤੇ ਭਾਈ ਵੈਕਸੀਨ ਜਦੋਂ ਵੀ ਤੁਹਾਡੀ ਅਪੁਆਇੰਟਮੈਂਟ ਬਣਦੀ ਆ ਉਹ ਲਵਾ ਲਓ। ਕਾਫੀ ਥਾਵਾਂ 'ਤੇ ਵਾਕ ਇਨ ਵੀ ਹੁਣ ਸ਼ੁਰੂ ਕਰਤੇ ਆ, ਟੋਰਾਂਟੋ ਦੇ ਵਿੱਚ ਵੀ ਕਾਫੀ ਜਿਹੜੇ ਆ ਜੀ ਉਹਨਾਂ ਨੇ ਵਾਕ ਇਨ ਨੂੰ ਜਿਹੜੀ ਆ ਉਹ ਅਲਾਓ ਕਰਤਾ ਆ, ਭਾਵੇਂ ਤੁਸੀਂ ਪਹਿਲੀ ਡੋਜ਼ ਜਾਂ ਦੂਜੀ ਡੋਜ਼ ਜਿਹੜੀ ਆ ਲਵਾਉਣੀ ਹੋਵੇ। ਆਸ ਕਰਦੇ ਹਾਂ ਆਪਣਾ ਵੀ ਮਾਸਕਾਂ ਤੋਂ ਛੁਟਕਾਰਾ ਜਿਹੜਾ ਆ ਉਹ ਛੇਤੀ ਜਿਹੜਾ ਆ ਉਹ ਮਿਲੂਗਾ। ਕੁਛ ਇੱਕ ਵਪਾਰਕ ਸੰਦੇਸ਼ ਲੈਂਦੇ ਹਾਂ, ਸੰਭਲ ਸਾਹਿਬ ਜੇ ਪਲੀਜ਼ ਸਾਂਝੇ ਕਰ ਦਿਓ ਜੀ।
ਹਾਂਜੀ, ਮੈਂ ਦੱਸਣਾ ਚਾਹੂੰਗਾ ਕਿ ਨੇਕ ਧਾਲੀਵਾਲ ਜੀ ਹੁਣੀ ਜਿਹੜੇ ਕਿ ਕਹਿੰਦੇ ਆ ਕਿ ਚਾਹੇ ਤੁਸੀਂ ਪ੍ਰੋਪਰਟੀ ਖਰੀਦਣੀ ਹੋਵੇ ਜਾਂ ਵੇਚਣੀ, ਜੇ ਰੀਅਲ ਸਟੇਟ ਦੇ ਖੇਤਰ 'ਚੋਂ ਕੰਮ ਕਰਦੇ ਆ ਤਾਂ ਉਹ ਕਹਿੰਦੇ ਸਾਨੂੰ ਫੋਨ ਜ਼ਰੂਰ ਕਰ ਲਿਓ 416-567-8081 'ਤੇ। ਜੇ ਤੁਸੀਂ ਪ੍ਰੋਪਰਟੀ ਕਹਿੰਦੇ GTA ਤੋਂ ਬਾਹਰ ਖਰੀਦਣੀ ਆ, ਇਹ ਨਿਆਗਰਾ ਫਾਲ ਤੱਕ, ਇੱਥੋਂ ਲੈ ਕੇ ਨਿਆਗਰਾ ਫਾਲ ਜਾਂ 401 ਦੇ ਨਾਲ ਨਾਲ ਵਿੰਡਜ਼ਰ ਤੱਕ ਜਾਂ ਨੌਰਥ ਵਾਲੇ ਸ਼ਹਿਰਾਂ 'ਚ ਅਤੇ ਜਾਂ ਈਸਟ ਵਾਲੇ ਸ਼ਹਿਰਾਂ 'ਚ ਕੈਂਗਸਟਨ ਤੱਕ, ਅਤੇ ਉਹ ਤੁਹਾਡੀ ਮਦਦ ਕਰ ਸਕਦੇ ਆ, ਪਰ ਉਹਨਾਂ ਨੂੰ ਜ਼ਰੂਰ ਤੁਸੀਂ ਫੋਨ ਕਰ ਲੈਣਾ ਪਹਿਲਾਂ 416-567-8081 'ਤੇ ਫੋਨ ਕਰ ਲੈਣਾ ਨੇਕ ਧਾਲੀਵਾਲ ਜੀ ਉਹਨਾਂ ਨੂੰ। ਵਰਕਰ ਯੂਨਾਈਟਿਡ ਯੂਨੀਅਨ ਜੋ ਕਿ ਕਹਿੰਦੇ ਆ ਕਿ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ, ਪਰ ਜੇ ਤੁਹਾਨੂੰ ਫੋਰਮੈਨ ਜਾਂ ਮੈਨੇਜਮੈਂਟ ਕਿਸੇ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਵਰਤਦੇ ਆ ਤਾਂ ਉਹਨਾਂ ਦੇ ਨਾਲ ਅਸੀਂ ਸਾਨੂੰ ਫੋਨ ਜ਼ਰੂਰ ਕਰ ਲਿਓ 416-510-0887। ਉਹਨਾਂ ਦੇ ਨਾਲ ਅਸੀਂ ਚੰਗੀ ਤਰ੍ਹਾਂ ਗੱਲ ਕਰਾਂਗੇ। ਨਾਲ ਨਾਲ ਇੱਥੇ ਤੱਕ ਵੀ ਉਹਨਾਂ ਹੀ ਕਿਹਾ ਕਿ ਸਾਨੂੰ ਜੇ ਕੋਈ ਯੂਨੀਅਨ ਤੱਕ ਬਣਾਉਣੀ ਪੈ ਗਈ ਤਾਂ ਉੱਥੇ ਕੋਲ ਖੜ ਕੇ ਅਸੀਂ ਯੂਨੀਅਨ ਬਣਾਵਾਂਗੇ, ਤੁਹਾਡੇ ਨਾਲ ਲਗਾਂਗੇ। ਅਤੇ ਇਸ ਤਰ੍ਹਾਂ ਉਹਨਾਂ ਨੇ ਫਿਰ ਕਿਹਾ ਕਿ ਉਹਨਾਂ ਨੂੰ ਫੋਨ ਜ਼ਰੂਰ ਕਰ ਲੈਣਾ 416-510-0887 'ਤੇ। ਅਤੇ GNG ਟਰੱਕਿੰਗ ਸਲਿਊਸ਼ਨ ਜਿਹੜੇ ਕਿ ਰੈਗੂਲਰ ਟਰੱਕਿੰਗ ਇੰਡਸਟਰੀ 'ਚ ਕਹਿੰਦੇ ਤੁਹਾਡੀ ਅਸੀਂ ਮਦਦ ਕਰ ਸਕਦੇ ਹਾਂ, ਉਹਨਾਂ ਦਾ ਨੰਬਰ ਆ 905-461-2525 905-461-2525 'ਤੇ GNG ਟਰੱਕਿੰਗ ਸਲਿਊਸ਼ਨ ਨੂੰ ਫੋਨ ਕੀਤਾ ਜਾ ਸਕਦਾ। ਮਿਸਟਰ ਬਾਜਵਾ ਜੀ ਜਿਹੜੇ ਕਿ 41 ਐਡੀ ਸਟੋਨ ਤੋਂ ਟੈਕਸੀ ਦਾ ਕੰਮਕਾਜ ਪੂਰੀ ਕਾਮਯਾਬੀ ਨਾਲ ਕਰਦੇ ਆ, ਉਹਨਾਂ ਨੇ ਕਿਹਾ ਕਿ ਜੇ ਤੁਹਾਨੂੰ ਕੋਈ ਮਦਦ ਦੀ ਲੋੜ ਹੋਵੇ ਤਾਂ ਫੋਨ ਕਰਿਓ 416-741-6904 416-741-6904 'ਤੇ ਬਾਜਵਾ ਮਿਸਟਰ ਬਾਜਵਾ ਜੀ ਨੂੰ ਫੋਨ ਕੀਤਾ ਜਾ ਸਕਦਾ। ਮਾਂਗਟ ਲਾ ਆਫਿਸ ਜੋ ਕਿ 1300 ਸਟੀਲ ਐਵੀਨਿਊ ਬਰੈਂਪਟਨ ਵਿਖੇ ਸਥਿਤ ਹੈ ਉਹਨਾਂ ਦਾ ਨੰਬਰ ਆ। ਉਹਨਾਂ ਨੇ ਕਿਹਾ ਕਿ ਜੇ ਕੋਈ ਲੀਗਲ ਸਲਾਹ ਮਸ਼ਵਰਾ ਕਰਨਾ ਹੋਵੇ ਤਾਂ ਉਹਨਾਂ ਨੂੰ ਫੋਨ ਕੀਤਾ ਜਾ ਸਕਦਾ 905-456-8111 'ਤੇ 905-456-8111 'ਤੇ ਫੋਨ ਕੀਤਾ ਜਾ ਸਕਦਾ। ਮਨਜੀਤ ਸਿੰਘ ਨੂੰ ਮਾਂਗਟ ਹੋਣਾ ਨੂੰ ਆਪਣੇ ਫੋਨ ਕਰਕੇ ਤੁਸੀਂ ਦੱਸ ਸਕਦੇ ਹੋ ਆਪਣੀ ਗੱਲ। ਹੈਲਪਿੰਗ ਹੈਂਡ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਹਰਦੀਪ ਕੌਰ ਜੀ ਹੁਣੀ ਦੱਸਦੇ ਆ ਕਿ ਉਹਨਾਂ ਨੇ ਜੇ ਕੰਪਿਊਟਰ ਤੁਸੀਂ ਸਿੱਖਣਾ ਤਾਂ ਔਨਲਾਈਨ 'ਤੇ ਜਾਂ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਆ ਸੋਮਵਾਰ ਨੂੰ ਸ਼ਾਮ ਨੂੰ ਅਤੇ ਉਹਨਾਂ ਨੂੰ ਫੋਨ ਕੀਤਾ ਜਾ ਸਕਦਾ 416-716-1495 416-716-1495 'ਤੇ ਹਰਦੀਪ ਕੌਰ ਨੂੰ ਫੋਨ ਕੀਤਾ ਜਾ ਸਕਦਾ। ਥੈਂਕ ਯੂ
ਉਮਰ ਧੰਨਵਾਦ ਸੁਮਲ ਸਾਹਿਬ। ਅਤੇ ਜਿਹੜੀ ਆ ਜੀ ਬਿਰਜੂ ਹੋਣਾ ਦੀਆਂ ਖ਼ਬਰਾਂ ਦੇ ਬਲੈਂਡ ਤੋਂ ਬਾਅਦ ਆਪਾਂ ਥੋੜ੍ਹੀ ਬਹੁਤੀ ਜਿਹੜੀ ਆ ਜੀ ਉਹ ਗੱਲ ਕਰਾਂਗੇ ਜਿਹੜਾ ਪਿਛਲੇ ਜਿਹੜੀ ਇੱਕ ਨੌਜਵਾਨ ਨੇ ਬਰਨਾਲੇ ਏਰੀਏ ਤੋਂ ਸੁਈਸਾਈਡ ਕੀਤਾ ਆ ਆਪਾਂ ਜਿਹੜੀ ਆ ਉਹਦੇ ਕੀ ਹੋ ਰਿਹਾ ਉਹਨੂੰ ਸਮਝਣ ਦੀ ਥੋੜ੍ਹੀ ਬਹੁਤੀ ਗੱਲ ਕਰਾਂਗੇ। ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ ਉਸ ਗੱਲਬਾਤ ਦੇ ਵਿੱਚ ਜੇ ਤੁਹਾਡੇ ਕੋਲ ਹੋਰ ਇਨਫੋਰਮੇਸ਼ਨ ਆ ਜਾਂ ਤੁਹਾਡੇ ਕੋਈ ਹੋਰ ਓਪੀਨੀਅਨ ਨੇ, ਪਰ ਉਹ ਗੱਲਾਂ ਬਾਤਾਂ ਜਿਹੜੀਆਂ ਜੀ ਬਿਰਜੂ ਹੋਣਾ ਦੀਆਂ ਖਬਰਾਂ ਦੇ ਬੁਲੇਟਿਨ ਤੋਂ ਬਾਅਦ ਦੇ ਵਿੱਚ ਕਰਾਂਗੇ। ਅਤੇ ਸੋਸਾ ਜਿਵੇਂ ਪਹਿਲਾਂ ਗੱਲ ਕੀਤੀ ਸੀ ਜਿਹੜਾ ਇੰਗਲੈਂਡ ਦੀ ਗੱਲ ਆ ਕਿਉਂਕਿ ਉੱਥੇ ਪਹਿਲਾਂ ਕਹਿੰਦੇ ਸੀ ਕੰਟਰੋਲ 'ਚ ਆ ਗਿਆ, ਕਾਫੀ ਸਾਰੀਆਂ ਰਿਸਟ੍ਰਿਕਸ਼ਨਸ ਉਹਨਾਂ ਨੇ ਫਰੀਡਮ ਡੇ ਜੂਨ 21 ਨੂੰ ਜਿਹੜਾ ਆ ਉਹ ਵੀ ਘੋਸ਼ਿਤ ਕੀਤਾ, ਪਰ ਉੱਥੋਂ ਦੀਆਂ ਖਬਰਾਂ ਥੋੜ੍ਹੀਆਂ ਡਿਸਟਰਬਿੰਗ ਆ ਰਹੀਆਂ ਨੇ ਜੀ। ਅਤੇ ਕੱਲ੍ਹ ਦੀ ਖਬਰ ਦੇ ਮੁਤਾਬਕ 565 ਜਿਹੜੇ ਇਨਸਾਨ ਜਿਹੜੇ ਆ ਜੀ ਉਹ 24 ਘੰਟਿਆਂ ਦੇ ਵਿੱਚ ਉੱਥੇ ਵੱਖਰੇ ਵੱਖਰੇ ਹੋਸਪਿਟਲਸ ਦੇ ਵਿੱਚ ਐਡਮਿਟ ਹੋਏ ਆ, ਜਿਹੜਾ ਕਿ 2 ਹਫ਼ਤਿਆਂ ਦੇ ਵਿੱਚ ਇਹ ਗਿਣਤੀ ਜਿਹੜੀ ਆ ਅੱਧੀ ਸੀਗੀ ਪਹਿਲਾਂ ਹੋਸਪਿਟਲਾਈਜੇਸ਼ਨਸ ਦੀ ਥਰੂ ਆਊਟ UK, ਅਤੇ ਉਹ 565 ਜਿਹੜੇ ਆ ਜੀ ਹੋ ਗਏ ਆ, ਜਦੋਂ ਕਿ ਮੌਤਾਂ ਦੀ ਗਿਣਤੀ ਜਿਹੜੀ ਆ ਇਨ ਸੇਮ ਦਿਨਾਂ ਦੇ ਵਿੱਚ 60% ਵੱਧ ਗਈ ਆ, 192 ਮੌਤਾਂ ਜਿਹੜੀਆਂ ਰਿਪੋਰਟ ਹੋਈਆਂ ਨੇ ਅਤੇ ਟੋਟਲ ਜਿਹੜੇ ਆ ਜੀ 2700 ਜਿਹੜੇ ਆ ਟੋਟਲ ਹੋਸਪਿਟਲਾਈਜੇਸ਼ਨਸ ਹੈਗੀਆਂ ਨੇ ਇਸ ਕਰੋਨੇ ਕਰਕੇ ਇੰਗਲੈਂਡ ਦੇ ਵਿੱਚ। ਅਤੇ ਜਿਹਦੀ ਜੇ ਗਿਣਤੀ ਕਰਦੇ ਹਾਂ ਆਪਣੀ ਜਿਹੜੀ ਆ ਕੇਸਾਂ ਦੀ, ਜਿਵੇਂ ਪਹਿਲਾਂ ਕੀਤਾ ਦੱਸਿਆ ਸੀਗਾ 32,367 ਕੇਸ ਜਿਹੜੇ ਆ ਜੀ ਉਹ ਹੋਏ ਨੇ ਰਿਪੋਰਟ, ਅਤੇ ਇਹ 4 ਦਿਨ ਤੋਂ ਲਗਾਤਾਰ 30,000 ਤੋਂ ਉੱਤੇ ਦੀ ਗਿਣਤੀ ਜਿਹੜੀ ਆ ਉਹ UK ਦੇ ਵਿੱਚ ਜਿਹੜੀ ਆ ਉਹ ਰਿਪੋਰਟ ਹੋ ਰਹੀ ਆ। ਅਤੇ ਜਿਹੜਾ ਉਹਨਾਂ ਦੇ ਹੈਲਥ ਸੈਕਟਰੀ ਨੇ ਸਾਜਿਦ ਜਾਵੇਦ ਉਹਨਾਂ ਨੇ ਕਿਹਾ ਆ ਵੀ ਉਹ ਜਿਹੜੀ ਆ ਸਮਰ ਜਦੋਂ ਤੱਕ ਮੁੱਕਣੀ ਆ ਉਦੋਂ ਤੱਕ ਇਹ ਗਿਣਤੀ ਸ਼ਾਇਦ 1,00,000 ਤੱਕ ਵੀ ਪਹੁੰਚ ਜਾਵੇ। ਅਤੇ ਭਾਈ ਬਚਾਅ 'ਚ ਹੀ ਬਚਾਅ ਆ, ਇਸ ਕਰਕੇ ਚੰਗੀ ਗੱਲ ਆ ਵੀ ਜੇ ਆਪਾਂ ਉੱਧਰ ਦੀ ਗੱਲਬਾਤ ਕਰ ਲਈ। ਬਿਰਜੂ ਹੋਣਾ ਤੋਂ ਖਬਰਾਂ ਸੁਣਦੇ ਹਾਂ ਜੀ, ਇੰਡੀਆ ਤੋਂ ਕੀ ਖਬਰਾਂ ਜਾਂ ਬੁਲੇਟਿਨ ਲੈ ਕੇ ਆਏ ਆ ਅਤੇ ਪ੍ਰੋਗਰਾਮ ਨੂੰ ਇਸ ਤਰ੍ਹਾਂ ਵਧਾਵਾਂਗੇ। 2:57 ਤੱਕ ਆਵਾਜ਼ ਦੇ ਜ਼ਰੀਏ ਤੁਹਾਡੇ ਨਾਲ ਜਿਹੜੀ ਆ ਸਾਂਝ ਰਵੇਗੀ।
ਜਾਗੋ ਰੇਡੀਓ ਸੁਣਨੇ ਵਾਲੇ ਸਭੀ ਸਰੋਤਾਓਂ ਕੋ ਮੇਰਾ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਜਾਗੋ ਰੇਡੀਓ ਕੇ ਇਸ ਕਾਰਜਕ੍ਰਮ ਕੇ ਸਪਾਂਸਰ ਹੈ ਕਿੰਗ ਟਾਵਿੰਗ ਸੇ ਸੁੱਖਾ ਦੇਸੀ। ਫੋਰ ਐਨੀ ਕਾਇੰਡ ਆਫ ਟਾਵਿੰਗ ਸਰਵਿਸਿਸ ਇਨ ਨਾਰਥ ਅਮੈਰੀਕਾ ਪਲੀਜ਼ ਕਾਲ 416-677-2222। ਵਾਜਵਾ ਟੈਕਸੀ ਫੋਨ ਨੰਬਰ 416-741-6904। ਖੇਤੀ ਕੇ ਤੀਨ ਕਾਨੂੰਨੋਂ ਕੇ ਖਿਲਾਫ ਕਿਸਾਨੋਂ ਕਾ ਦਿੱਲੀ ਕੀ ਸੀਮਾਓਂ ਪਰ ਵਿਰੋਧ ਪ੍ਰਦਰਸ਼ਨ ਜਾਰੀ ਹੈ। ਆਜ ਵਿਰੋਧ ਪ੍ਰਦਰਸ਼ਨ ਕਾ ਯਾਨੀ ਧਰਨਾ ਕੋ 227 ਦਿਨ ਹੋ ਚੁੱਕੇ ਹੈ। ਸ਼ਨੀਵਾਰ ਕੋ ਪੱਛਮੀ ਉੱਤਰ ਪ੍ਰਦੇਸ਼ ਕੇ ਕਈ ਜ਼ਿਲ੍ਹੋਂ ਸੇ ਬੜੀ ਸੰਖਿਆ ਮੇਂ ਕਿਸਾਨ ਆਕਰ ਸਿੰਘੂ ਬਾਰਡਰ ਪਰ ਚੱਲ ਰਹੇ ਪ੍ਰੋਟੈਸਟ ਮੇਂ ਸ਼ਾਮਿਲ ਹੋਏ। ਪੂਰੇ ਹਰਿਆਣਾ ਮੇਂ ਬੀਜੇਪੀ ਕੇ ਮੰਤਰੀਓਂ ਔਰ ਅਨਯ ਨੇਤਾਓਂ ਕੇ ਖਿਲਾਫ਼ ਜਮਕਰ ਵਿਰੋਧ ਹੋ ਰਹਾ ਹੈ। ਸ਼ੁੱਕਰਵਾਰ ਕੋ ਕੁਰੂਕਸ਼ੇਤਰ ਮੇਂ ਮੰਤਰੀ ਕਮਲੇਸ਼ ਡਾਂਡਾ ਕਾ ਕਾਲੇ ਝੰਡੋ ਸੇ ਸਵਾਗਤ ਕੀਆ ਗਿਆ। ਮੰਤਰੀ ਕੇ ਮੀਟਿੰਗ ਕੀ ਜਗ੍ਹਾ ਕੋ ਬਦਲਨੇ ਕੇ ਬਾਅਦ ਵੀ ਪ੍ਰਦਰਸ਼ਨਕਾਰੀ ਕਿਸਾਨ ਵਹਾਂ ਪਹੁੰਚ ਕਰ ਉਹਨੇ ਕਾਲੇ ਝੰਡੇ ਦਿਖਾਏ। ਕੁਛ ਕਿਸਾਨੋਂ ਕੋ ਹਿਰਾਸਤ ਮੇਂ ਲਿਆ ਗਿਆ ਔਰ ਬਾਅਦ ਮੇਂ ਛੋੜ ਦਿਆ ਗਿਆ। जिंद में शनिवार को भाजपा की बैठक का विरोध किया गया। उसी दिन हिसार में भी बीजेपी के स्टेट प्रेसिडेंट ओम प्रकाश धनखड़ को पार्टी की एक बैठक में शामिल होने के लिए काले झंडे के विरोध का सामना करना पड़ा। उसी तरह यमुनानगर में भी लोकल किसानों ने भाजपा की एक बैठक का जमकर विरोध किया। संयुक्त किसान मोर्चा के बुलावे पर गुरुवार को यानी 8 जुलाई को पूरे देश में पेट्रोल डीजल और रसोई गैस की बढ़ती कीमतों के खिलाफ और सभी जरूरी चीजों की बढ़ती महंगाई के खिलाफ सैकड़ों प्रदर्शन हुए। इसमें बड़ी संख्या में मजदूरों, किसानों, महिलाओं और नौजवानों ने हिस्सा लिया। पंजाब और हरियाणा में जरूरी सेवाओं को छोड़कर सुबह 10 बजे से 12 बजे के बीच सब कारोबार बंद रहे। हरियाणा के कुरुक्षेत्र, पानीपत, हिसार, रेवाड़ी, मोहाली आदि जिलों में तथा पंजाब के अमृतसर, जलंधर, पठानकोट जैसे कई जिलों में जोरदार प्रोटेस्ट किए गए। इसके अलावा दिल्ली, राजस्थान, हिमाचल प्रदेश, उत्तराखंड, बिहार, मध्य प्रदेश, महाराष्ट्र, तेलंगाना, उड़ीसा, छत्तीसगढ़, राजस्थान और तमिलनाडु में भी महंगाई के खिलाफ प्रोटेस्ट हुए। लोगों ने अपने गाड़ियों जैसे कि बाइक, कार, ट्रैक्टर, ट्रक और गैस सिलेंडर व चूल्हे के साथ प्रोटेस्ट किया। अलग अलग जगहों पर लोगों ने महंगाई के खिलाफ विरोध करने का अलग अलग तरीका चुना। कुछ जगहों पर किसानों और अन्य लोगों ने हॉर्न बजाकर विरोध किया। कई जगहों पर लोगों ने अपने गाड़ियों को सड़क के किनारे खड़े कर दिए और अपने खाली गैस सिलेंडर रखकर तख्तियां और बैनर पकड़कर प्रोटेस्ट किए। कुछ जगहों पर किसानों ने ट्रैक्टर को रस्सी से खींचकर अपना प्रोटेस्ट किया। इस समय देश के अंदर पेट्रोल और डीजल की कीमतें 100 रुपये प्रति लीटर के करीब और कुछ राज्यों में उसके पार पहुंच चुकी है। देश भर के मजदूरों, किसानों, नौजवानों और महिलाओं में बहुत गुस्सा है कि पेट्रोल, डीजल और रसोई गैस की बढ़ती कीमतों से सिर्फ बड़ी सरमायेदारी कंपनियों और सरकार को फायदा है। मजदूरों, किसानों और आम लोगों के लिए यह अन्यायपूर्ण और असहनीय है। आप जागो रेडियो को सुन रहे हैं। जागो रेडियो के इस कार्यक्रम के स्पॉन्सर हैं GNG ट्रकिंग सॉल्यूशंस फॉर कंप्लायंस एंड ऑडिट प्रेप ट्रकिंग इंडस्ट्री। फोन नंबर 9054612525। टॉप चॉइस इलेक्ट्रॉनिक्स, लोकेशन ब्रैम्पटन। फोन नंबर 9057990045। बहुत से श्रोताओं ने पिछले संडे पर यानी 27 जून को इमरजेंसी के 46वें सालगिरह पर रखी गई बातों को पसंद किया। कई श्रोताओं ने कहा कि और भी बातें इस विषय पर रखें, क्योंकि इमरजेंसी जैसे विषय पर कहने समझने के लिए बहुत कुछ है। इसीलिए इमरजेंसी पर यह दूसरा पार्ट आपके सामने पेश कर रहा हूं। इमरजेंसी के दौरान कुछ नारों पर गौर फरमाते हैं। संजय की मम्मी बड़ी निकम्मी, यह उस वक्त का नारा था। यहां संजय की मम्मी से मतलब इंदिरा गांधी से है। बेटा कार बनाता है, मां बेकार बनाती है, यहां भी इंदिरा गांधी को टारगेट किया गया है। इंदिरा हटाओ, इंद्री बचाओ, यह नारा इंदिरा गांधी और उसके नसबंदी प्रोग्राम के खिलाफ दिया गया था। इंदू जी क्या कहें आपको, बेटे को याद रखा भूल गई बाप को, यहां इंदू जी का मतलब इंदिरा गांधी से है। ये सभी नारे ये साबित करने के लिए कि इमरजेंसी का फैसला इंदिरा गांधी का था। इसी गलत धारणा को सरमायेदारी राजनीतिक विशेषज्ञों ने इस तरह फैलाया कि इंदिरा गांधी ऐसा करके अपने राजनीतिक मकसद को पूरा करना चाहती थी, अपनी राजनीतिक तरक्की को बनाए रखना चाहती थी जो अदालतों के फैसलों के कारण खतरे में थी। इमरजेंसी लागू करने जैसा मुख्य फैसला किसी एक व्यक्ति के हित के लिए नहीं लिया जाता है। ऐसे फैसले हुकूमत करने वाले क्लास अपने हित में लेता है। इमरजेंसी का फैसला क्यों, इस विषय पर आगे बढ़ने से पहले इमरजेंसी के दौरान संविधान के प्रियम्बल में जोड़े गए शब्दों को लेते हैं। हालांकि इन सुंदर सुंदर शब्दों का हकीकत से कोई नाता ना था ना है। उदाहरण के लिए सोशलिस्ट शब्द, सोशलिस्ट रिपब्लिक शब्द के घोड़े पर सवार होकर इंडिया में कैपिटलिज्म को और डेवलप किया गया। यहां तक कि यह शब्द इंडिया को एक इंपीरियलिस्ट पावर बनाने का जरिया बन गया है, यानी नारा सोशलिज्म का, काम कैपिटलिज्म का। सेकुलर रिपब्लिक शब्द जोड़ा गया, आगे चलकर यही सेकुलर रिपब्लिक इंडिया में 1980 से 1990 तक सिख धर्म को स्टेट टेररिज्म का निशाना बनाया गया। स्वर्ण मंदिर पर अटैक, 1984 में सिख हत्याकांड। इसी सेकुलर रिपब्लिक इंडिया के जद में आए सिख धर्म की जगह 1990 के बाद मुस्लिम धर्म के लोग को लिया गया, जो अभी तक जारी है। खैर, अब इमरजेंसी के फैसले में कई कारण थे, जिस पर बीते से बीते संडे को बात रखी गई थी। अब मुख्य कारण पर बात करते हैं, जिस पर कोई अपोजिशन, पोजिशन, सरमायेदारी राजनीति करने वाले बुद्धिजीवी कभी बात नहीं करते हैं, जो अब यहां करने वाले हैं। इमरजेंसी का फैसला क्यों? इसका कारण समझने के लिए हमें उस समय की हालतों पर ध्यान देना होगा। यह वो वक्त था जब साम्राज्यवाद के खिलाफ पीपल्स डेमोक्रेसी यानी सोशलिज्म के लिए क्रांतिकारी संघर्ष दुनिया भर में फैल रहे थे। सबसे ताकतवर अमरीकी फौज को टक्कर देते हुए वियतनामी लोगों ने लंबे राष्ट्रीय मुक्ति संघर्ष की 1975 में जीत हुई थी। इंडिया में हालत क्रांति के लिए अच्छी थी, लोग भारी संख्या में सड़कों पर उतर रहे थे। पूंजीवादी डेवलपमेंट के साथ साथ पिछड़े सामंती और जातिवादी संबंधों के चलते मजदूरों और किसानों का एक्सप्लोइटेशन रिप्रेशन काफी तेज था। मार्च 1967 में यानी 67 में पश्चिमी बंगाल के दार्जिलिंग में स्थित एक गांव नक्सलबाड़ी में कम्युनिस्ट क्रांतिकारियों ने बड़े जमींदारों के खिलाफ लगभग 50,000 गरीब और लैंडलेस किसानों के जन विद्रोह को अगुवाई दी गई। आगे चलकर सोशलिज्म के लिए पार्लियामेंट्री डेमोक्रेसी का भरोसा करने की लाइन से पूरी तरह नाता तोड़ने का बुलावा दिया गया। इसके साथ कम्युनिस्ट मूवमेंट में एक नई धारा, जागृति की एक नई लहर शुरू हुई। इसी लहर में आगे चलकर कॉमरेड चारू मजूमदार की अगुवाई में 1969 में CPIML बनी। 1947 की जंजीरों को चकनाचूर करना होगा, यानी स्मैश द सेकल्स ऑफ 1947। यह नारा यानी स्लोगन दबे कुचले जन समुदाय और प्रोग्रेसिव बुद्धिजीवियों के दिल दिमाग में बस गया। साम्राज्यवाद विरोधी और सामंतवाद विरोधी संघर्ष को पूरा करने के लिए लोक जनवादी क्रांति का बुलावा दिया गया। देश के अनेक इलाकों में और विदेशों में बसे हिंदुस्तानियों में हजारों हजारों कम्युनिस्ट CPIML के इस बुलावे पर संगठित हुए। कनाडा, अमेरिका, ब्रिटेन, ऑस्ट्रेलिया और अन्य देशों में बसे मजदूरों और छात्रों को संगठित करना शुरू कर दिया गया। हर यूनिवर्सिटी और कैंपस में नौजवान स्टूडेंट क्रांति लाने के इस बुलावे से प्रेरित हुए और आगे आए। 1970 के शुरुआती सालों में मजदूरों और किसानों के संघर्ष और तेज होने लगे। मजदूरों की हड़ताल को एस्मा जैसे काले कानून के जरिए इलीगल कर दिया गया। उसी तरह 1971 में काले कानून मीसा के अंदर हजारों हजारों कम्युनिस्ट क्रांतिकारियों को सिर्फ शक के आधार पर गिरफ्तार किया गया और बेरहमी से प्रताड़ित किया गया। यहां तक कि कॉमरेड चारू मजूमदार और CPIML के दूसरे नेताओं को गिरफ्तार करके कस्टडी में ही मार दिया गया। मूवमेंट रुका नहीं बल्कि और फैला। देश के अंदर और विदेश में CPIML का फैलाव होता रहा। 1974 में भारतीय रेल की सबसे बड़ी ऑल इंडिया स्ट्राइक हुई, पूरी अर्थव्यवस्था ठप हो गई। इंडिया के सरमायेदार घरानों के सामने क्रांति का खतरा था, इसका मुकाबला करने के लिए इमरजेंसी को लाया गया। इंदिरा गांधी की कांग्रेस सरकार ने एमरजेंसी को राइट रिएक्शन के खिलाफ लड़ाई बताया। सरकार ने दावा किया कि वह देश को अस्थायी बनाने की कोशिश करने वाली विदेशी ताकतों के खिलाफ और जनसंघ जैसी कम्युनल फोर्सों के खिलाफ लड़ाई लड़ रही है। कांग्रेस पार्टी की इसी प्रचार को दुनिया भर में सोवियत यूनियन ने बार बार दोहराया और फैलाया, जिसके साथ हिंदुस्तान ने 1971 में एक सैनिक संधि की थी। वहीं सरमायेदारी पार्लियामेंट्री अपोजिशन ने दावा किया कि वो इंदिरा गांधी की डिक्टेटरशिप व करप्शन के खिलाफ और डेमोक्रेसी को रिस्टोर करने के लिए लड़ रहा है। डेमोक्रेसी रिस्टोर के नारे को एंग्लो अमेरिकन संस्थाओं ने विदेश में खूब प्रोपेगेंडा किया। असल में एमरजेंसी को लागू करने वाला और डेमोक्रेसी के रिस्टोर करने के आंदोलन को चलाने वाले दोनों के पीछे इजारेदार सरमायेदार घराने थे, जिनके हाथ में देश की बागडोर है। बुलेट और बैलेट के जरिए सरमायेदार वर्ग ने जरूर क्रांति के खतरे को दूर कर दिया। क्रांति के खतरे को दूर करने के लिए 1975 में एमरजेंसी लाई गई थी। आप जागरण रेडियो को सुन रहे हैं। अब आपसे अलविदा, अगले हफ्ते मिलेंगे इसी दिन और इसी टाइम। अब आप जागो रेडियो को सुनते रहें। इस प्रोग्राम को स्पॉन्सर करने के लिए किंग टॉविंग, बाजवा टैक्सी, GND ट्रकिंग सॉल्यूशंस एंड टॉप चॉइस इलेक्ट्रॉनिक्स को शुक्रिया।
ऑर्डर ऑर्डर, मुलजिम कसम खा, जो कुछ भी बोलेगा।
हर तरह की कानूनी सेवा ले आज ही संपर्क करो
सुभाष जोशी लॉ ऑफिस, बैरिस्टर सोलिसिटर एंड नोटरी पब्लिक सुभाष जोशी।
हर तरह दिया लीगल सर्विसेज ली,
फैमिली लॉ, कॉर्पोरेट लॉ, इमिग्रेशन लॉ, लिटिगेशन या फिर कन्वेंसिंग ऑफ विल्स एंड पावर ऑफ अटॉर्नी ले आज ही कॉन्टेक्ट करो सुभाष जोशी लॉ ऑफिस नो। आज ही पहुँचो सुभाष जोशी लॉ ऑफिस, 1530 ड्रू रोड, मिसिसागा, यूनिट नंबर 30। कॉल करो
4164543031।
जी, ब्रेक तो बाद एक बार फिर स्वागत है जी। तो जिमें कि साढ़े एक जदों का प्रोग्राम शुरू किया है साढ़े निघे मित्र ते स्पोंसर जसबीर सिंह जी हुंदल CCCA तो बड़े लंबे समय तो अपनी प्रोफेसनल सर्विसिज दे रहे, उन्होंने लाइन जुड़ी है, कदे कदे याद आते हैं तो सोचा भी उन्हों तो कुछ एक जी स्रोतियां संबंधी चंगी जानकारी हाजिर जी लैके थोड़े नाल माड़ी मोटी साझी करिए। जसबीर जी, रेडियो प्रोग्राम जागो, स्वागत जी थोड़ा।
ਧੰਨਵਾਦ ਵੀਰ ਜੀ, ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਤੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਵੀ ਕਦੇ ਕਦੇ ਹੱਥ ਲੱਗਦੇ ਆ,
ਕਦੇ ਕਦੇ ਨਹੀਂ ਆਉਂਦੇ ਜੀ, ਕਦੇ ਕਦੇ ਤੁਸੀਂ ਯਾਦ ਕਰੀ ਕਰੀ ਕਰਦੇ ਹੋ, ਅਸੀਂ ਤੇ ਅਵੇਲੇਬਲ ਹੁੰਦੇ ਆ।
ਨਹੀਂ ਜੀ, ਕਈ ਵਾਰੀ ਫੋਨ ਨਹੀਂ ਚੱਕਦੇ ਤੁਸੀਂ।
ਠੀਕ ਹੈ ਜੀ, ਮੰਨ ਲੈਂਦੇ।
ਚਲੋ ਧੰਨਵਾਦ ਫੋਨ ਅੱਜ ਚੱਕਣ ਦਾ। ਤੇ ਜਿਹੜੀ ਆ ਹੁਣ ਆਪਣੀ ਇਕੋਨਮੀ ਵੀ 16 ਤਰੀਕ ਤੋਂ ਖੁੱਲ ਰਹੀ ਆ ਤੇ ਕਾਫੀ ਸਾਰੇ ਜਿਹੜੇ ਆ ਛੋਟੇ ਬਿਜ਼ਨਸਮੈਨ ਹੋਣਗੇ ਜਿਨ੍ਹਾਂ ਨੇ ਕਾਫੀ ਸੰਤਾਪ ਦਾ ਸਮਾਂ ਝੱਲਿਆ ਤੇ ਜੇ ਉਹ ਆਪਣਾ ਜਿਹੜਾ ਵੀ ਉਹ ਕਿਸੇ ਕਰਜ਼ਿਆਂ ਕੁਰਜ਼ਿਆਂ ਦੇ ਵਿੱਚ ਫਸੇ ਆ ਤੇ ਕੀ ਉਹ ਹੁਣ ਜਦੋਂ 16 ਨੂੰ ਖੋਲ੍ਹਣਾ ਤੇ ਉਹਦੇ ਤੋਂ ਨਿਜਾਤ ਪਾ ਕੇ ਨਵੇਂ ਸਿਰੋਂ ਕਿਵੇਂ ਸ਼ੁਰੂ ਕਰ ਸਕਦੇ ਆ, ਕੀ ਐਡਵਾਈਸ ਦਊਂਗੇ?
ਇਹਦੇ ਵਿੱਚ ਭਾਅ ਜੀ ਮੈਂ ਗੱਲ ਆ ਕੇ ਇੰਦਰਦੀਪ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ 16 ਤੋਂ ਬਾਅਦ ਕਹਿਣ ਤੇ ਤੈਅ ਵੀ ਇਕੋਨਮੀ ਖੁੱਲ੍ਹਣੀ ਹੈ, ਬਹੁਤ ਸਟੋਰ ਜਾਂ ਬਹੁਤ ਛੋਟੇ ਬਿਜ਼ਨਸ ਇਹੋ ਜਿਹੇ ਹੋਣਗੇ ਜਿਹੜੇ ਖੁੱਲ੍ਹਣੇ ਨਹੀਂ।
ਉਹੀ ਹਾਂਜੀ, ਉਹਨਾਂ ਕੋਲ ਰਨਿੰਗ ਕੈਪੀਟਲ ਨਹੀਂ ਹੋਣੀ ਨਾ,
ਉਹਨਾਂ ਕੋਲ ਰਨਿੰਗ ਕੈਪੀਟਲ ਨਹੀਂ ਹੋਣੀ ਜਾਂ ਉਹਨਾਂ ਨੇ ਰੈਂਟ 'ਚ ਇੰਨੇ ਬਿਹਾਈਂਡ ਹੋਣੇ ਆ ਕਿ ਉਹਨਾਂ ਦੇ ਲੈਂਡ ਲਾਰਡ ਨੇ ਉਹਨਾਂ ਨੂੰ ਅਲਾਓ ਨਹੀਂ ਕਰਨਾ ਜਾਂ ਉਹਨਾਂ ਦੇ ਪਹਿਲੇ ਆਪਣੇ ਇਨਵੈਂਟਰੀ ਦੇ ਪੈਸੇ ਦੇਣ ਵਾਲੇ ਹੋਣਗੇ। ਉਹ ਕੈਨੇਡੀਅਨ ਕਾਨੂੰਨ ਆ ਜੀ, ਜਿਸ ਕਾਨੂੰਨ ਦੇ ਤਹਿਤ ਉਹ ਜੇ ਕਿਸੇ ਭੈਣ ਭਰਾ ਦੇ ਉੱਤੇ ਪਰਸਨਲ ਜਾਂ ਬਿਜ਼ਨਸ ਦੀ ਡੈਟ ਹੈਗੀ ਆ ਪੁਰਾਣੀ ਤੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੇ ਉਹ ਵਾਪਸ ਨਹੀਂ ਕਰ ਸਕਣੀ ਜਾਂ ਉਹਨਾਂ ਕੋਲ ਇੰਨੀ ਕਪੈਸਿਟੀ ਹੈ ਨਹੀਂ ਕਿ ਉਹ ਪੈਸੇ ਵਾਪਸ ਕਰ ਸਕਣ, ਤੇ ਉਹ ਉਸ ਕਾਨੂੰਨ ਦੇ ਤਹਿਤ ਆਪਣੇ ਪੈਸੇ ਮਾਫ਼ ਕਰਵਾ ਸਕਦੇ ਨੇ ਜੀ, ਕਰਜ਼ੇ ਮਾਫ਼ ਕਰਵਾਏ ਜਾ ਸਕਦੇ ਨੇ। ਕਾਨੂੰਨ ਦਾ ਨਾਮ ਹੈਗਾ ਜੀ ਬੈਂਕਰਪਸੀ ਐਂਡ ਇਨਸੋਲਵੈਂਸੀ ਐਕਟ। ਜਿਵੇਂ ਦੂਜੇ ਕਾਨੂੰਨ ਨੇ ਕੈਨੇਡਾ ਦੇ ਵਿੱਚ ਇਸੇ ਤਰ੍ਹਾਂ ਹੀ ਕਰਜ਼ੇ ਮਾਫ਼ ਕਰਾਉਣ ਦਾ ਕਾਨੂੰਨ ਵੀ ਹੈ ਜੀ, ਉਸ ਕਾਨੂੰਨ ਦੇ ਤਹਿਤ ਪੈਸੇ ਮਾਫ਼ ਕਰਵਾਏ ਜਾ ਸਕਦੇ ਨੇ। ਉਹ ਪਰਸਨਲ ਸਾਈਡ ਤੇ ਜਿਹੜੇ ਨੇ ਜੀ ਉਹ $1,000 ਤੋਂ ਲੈ ਕੇ $2,500 ਤੱਕ ਦਾ ਕਰਜ਼ਾ ਮਾਫ਼ ਕਰਵਾਇਆ ਜਾ ਸਕਦਾ
ਜੀ,
ਤੇ ਬਿਜ਼ਨਸ ਸਾਈਡ ਦੇ ਉੱਤੇ ਉਹ ਅਨਲਿਮਿਟਿਡ ਹੋ ਜਾਂਦਾ ਜੀ।
ਤੇ ਇੱਕ ਚੀਜ਼ ਹੋਰ ਆ ਜੀ, ਕਈ ਵਾਰੀ ਗੱਲ ਆਉਂਦੀ ਆ ਵੀ ਜਿਹੜੇ ਬਿਜ਼ਨਸ ਚਲਾਉਂਦੇ ਆ ਕਈ ਵਾਰੀ ਉਹਨਾਂ ਦੇ ਘਰਾਂ ਦੇ ਵਿੱਚ ਐਕਟੀ ਹੁੰਦੀ ਆ, ਪਰ ਬਿਜ਼ਨਸ ਦੇ ਵਿੱਚ ਉਹਨਾਂ ਕੋਲੇ ਉਹਨਾਂ ਮਾਇਆ ਨਹੀਂ ਹੁੰਦੀ ਵੀ ਜਿਹੜੀ ਉਹ ਡੈਟ ਤੇ ਉਹ ਬਾਕੀ ਸਾਰਾ, ਕਿਉਂਕਿ ਬਿਜ਼ਨਸ ਦਾ ਡੈਟ ਹਰੇਕ ਬਿਜ਼ਨਸਮੈਨ ਆਪਣਾ ਆਰਡਰ ਰੱਖਦਾ ਆ ਤੇ ਘਰੇਲੂ ਆਪਣਾ ਆਰਡਰ ਰੱਖਦਾ ਆ, ਜੇ ਉਹ ਬਿਜ਼ਨਸ ਵਾਲੇ ਕਰਜ਼ੇ ਮਾਫ਼ ਕਰਾਉਣਾ ਚਾਹੁੰਦੇ ਤੇ ਘਰੇਲੂ ਵਾਲੇ ਪਾਸੇ ਤੇ ਨਹੀਂ ਕੋਈ ਉਹਨਾਂ ਨੂੰ ਫਰਕ ਪੈਂਦਾ ਜੀ?
ਉਹ ਡਿਪੈਂਡ ਕਰਦਾ ਵੀ ਠੀਕ ਹੈ ਉਹਨਾਂ ਨੇ ਜਿਹੜੇ ਬਿਜ਼ਨਸ ਦੇ ਕਰਜ਼ੇ ਲਏ ਨੇ ਉਹਨਾਂ ਦੇ ਪਰਸਨਲ ਗਰੰਟੀਜ਼ ਕੀ ਦਿੱਤੀਆਂ ਹੋਈਆਂ ਨੇ, ਉਹ ਕਰਜ਼ੇ ਦੇ ਉੱਤੇ ਉਹਨਾਂ ਦੀ ਪਰਸਨਲ ਕੋਈ ਗਰੰਟੀ ਹੈਗੀ ਆ ਜਾਂ ਨਹੀਂ ਹੈਗੀ, ਕਿਸ ਪ੍ਰਕਾਰ ਦਾ ਲੋਨ ਆ, ਕਿਉਂਕਿ ਬਹੁਤ ਲੋਨ ਇਹੋ ਜਿਹੇ ਨੇ ਜਿਹੜੇ ਸਮਾਲ ਬਿਜ਼ਨਸ ਲੋਨ ਲੈ ਕੇ ਉਹਨਾਂ ਦੇ ਉੱਤੇ 75% ਪਰਸਨਲ ਗਰੰਟੀ ਹੁੰਦੀ ਹੈ।
ਅੱਛਾ ਜੀ।
ਕਈ ਲੋਨ ਇਹੋ ਜਿਹੇ ਹੁੰਦੇ ਨੇ ਜਿਹਨਾਂ ਦੇ ਉੱਤੇ ਕੋਈ ਵੀ ਪਰਸਨਲ ਗਰੰਟੀ ਨਹੀਂ ਹੁੰਦੀ, ਟੋਟਲੀ ਕਾਰਪੋਰੇਸ਼ਨ ਦੇ ਉੱਤੇ ਹੁੰਦੇ ਨੇ। ਕੁਛ ਲੋਨ ਬੈਂਕਾਂ ਦੇ ਬਿਜ਼ਨਸ ਦੇ ਇਹੋ ਜਿਹੇ ਨੇ ਜਿਹਨਾਂ ਦੇ ਉੱਤੇ 100% ਪਰਸਨਲ ਗਰੰਟੀ ਹੁੰਦੀ ਆ। ਡਿਪੈਂਡ ਕਰਦਾ ਕਿ ਜਿਹੜੇ ਉਹ ਲੋਨ ਲਏ ਹੋਏ ਨੇ ਬੈਂਕਾਂ ਤੋਂ ਉਸ ਕਿਸ ਕ੍ਰਾਈਟੇਰੀਆ ਦੇ ਵਿੱਚ ਫਿੱਟ ਹੁੰਦੇ।
ਮੈਂ ਜਿੰਨਾ ਕੁ ਮੈਂ ਸਮਝਿਆ ਗੱਲ ਚੋਂ, ਮੈਨੂੰ ਲੱਗਦਾ ਇਹ ਆ ਵੀ ਫਿਰ ਕਿਉਂਕਿ ਜਦੋਂ ਕਰਜ਼ਾ ਚਾਹੀਦਾ ਹੁੰਦਾ ਬਿਜ਼ਨਸ ਵਧਾਉਣਾ ਹੁੰਦਾ ਉਦੋਂ ਤਾਂ ਬੰਦਾ ਸਿਰਫ ਘੁੱਗੀ ਮਾਰਦਾ ਆ, ਪਰ ਉਹ 'ਚ ਕਈ ਟੈਕਨੀਕੈਲਿਟੀਆਂ ਜਿਹਦੇ ਵਾਸਤੇ ਇੱਕ ਪ੍ਰੋਫੈਸ਼ਨਲ ਦੀ ਲੋੜ ਮੇਰੇ ਖਿਆਲ, ਜੇ ਇਹੋ ਜਿਹੇ ਕਿਸੇ ਮਸਲੇ 'ਚ ਫਸ ਗਏ ਆ ਤੇ ਉਹ ਆਪ ਇਹਨੂੰ ਡੀਲ ਕਰਨ ਦੀ ਬਜਾਏ ਪ੍ਰੋਫੈਸ਼ਨਲ ਦੀ ਹੈਲਪ ਲੈ ਲੈਣੀ ਚਾਹੀਦੀ ਆ।
ਹਾਂ ਬਿਲਕੁਲ ਜੀ, ਦੱਸੋ ਵੀ ਤੁਸੀਂ ਵੇਖੋ ਜਿੰਨਾ ਚਿਰ ਤੱਕ ਤੁਸੀਂ ਕਿਸੇ ਪ੍ਰੋਫੈਸ਼ਨਲ ਅਦਾਰੇ ਨਾਲ ਗੱਲਬਾਤ ਨਹੀਂ ਕਰੋਗੇ ਜੇ ਤੁਸੀਂ ਇਹਨਾਂ ਮੁਸੀਬਤਾਂ ਦੇ ਵਿੱਚ ਫਸਦੇ ਹੋ, ਕਿਉਂਕਿ ਕੱਲ ਆਪ ਨੂੰ ਖੁਦ ਨੂੰ ਜਾਂ ਜਿਹਦੇ ਤੁਸੀਂ ਕਿਸੇ ਕੋਲ ਪ੍ਰਾਈਵੇਟਲੀ ਸਲਾਹ ਸੱਜਣ ਵੇਲੀ ਕੋਈ ਰਿਸ਼ਤੇਦਾਰ ਕੋਈ ਲੈਂਦੇ ਵੀ ਉਹਨਾਂ ਨੂੰ ਕਾਨੂੰਨ ਬਾਰੇ ਪਤਾ ਨਹੀਂ
ਜੀ
ਕਿਸ ਹਿਸਾਬ ਨਾਲ ਇਹ ਕਾਨੂੰਨ ਐਕਟ ਕਰੂਗਾ। ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜੇ ਵੀ ਪ੍ਰੋਫੈਸ਼ਨਲ ਅਦਾਰੇ ਵੀ ਸਲਾਹਾਂ ਦਿੰਦੇ ਹੋਣ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰ ਲੈਣਾ ਚਾਹੀਦਾ, ਪਰ ਸੈਕਿੰਡ ਓਪੀਨੀਅਨ ਜ਼ਰੂਰ ਲੈਣਾ ਚਾਹੀਦਾ ਕਿ ਉਹਨਾਂ ਨੂੰ ਇਹ ਪਤਾ ਲੱਗ ਸਕੇ ਕਿ ਸਾਨੂੰ ਰਾਈਟ ਐਡਵਾਈਸ ਕਿੱਥੋਂ ਮਿਲਦੀ।
ਨਹੀਂ ਪਰ ਸੈਕਿੰਡ ਓਪੀਨੀਅਨ ਵੀ ਤਾਂ ਕਿਸੇ ਜਿਹੜਾ ਪ੍ਰੋਫੈਸ਼ਨਲੀ ਟ੍ਰੇਨਡ ਬੰਦੇ ਤੋਂ ਹੀ ਲੈਣਾ ਚਾਹੀਦਾ ਨਾ, ਕਿਉਂਕਿ ਆਪਣੇ ਭਾਈਚਾਰੇ 'ਚ ਸਾਰੇ ਐਡਵਾਈਜ਼ਰ ਆ।
ਬਿਲਕੁਲ ਜੀ, ਮੈਂ ਉਹੀ ਕਿਹਾ ਕਿ ਪ੍ਰੋਫੈਸ਼ਨਲ ਅਦਾਰੇ ਜਿਹੜੇ ਵੀ ਇਹ ਸੇਵਾਵਾਂ ਦਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਆ, ਤੇ ਸੈਕਿੰਡ ਓਪੀਨੀਅਨ ਤਾਂ ਹੀ ਮਿਲੂਗਾ ਜੀ ਜੇ ਤੁਸੀਂ ਕਿਸੇ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਜਾਂ ਫਾਈਨੈਂਸ ਜਿਹੜੇ ਵੀ ਇਹੋ ਜਿਹੇ ਅਦਾਰੇ ਸੇਵਾਵਾਂ ਦਿੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰੋਗੇ। ਤਾਂ ਦੇਖੋ ਪਹਿਲਾਂ ਹੀ ਮੈਂ ਕਿਹਾ ਕਿ ਹਟਿਆ ਕਿ ਕਈ ਵਾਰ ਅਸੀਂ ਆਪਣੇ ਸੱਜਣ ਵਿਹਲੀ ਯਾਰ ਦੋਸਤ ਨਾਲ ਗੱਲਬਾਤ ਕਰ ਲੈਂਦੇ ਹਾਂ, ਰਿਸ਼ਤੇਦਾਰ ਨਾਲ ਗੱਲਬਾਤ ਕਰ ਲੈਂਦੇ ਹਾਂ, ਪਰ ਉਹਨਾਂ ਨੂੰ ਹਰੇਕ ਬੰਦੇ ਨੂੰ ਸਾਰੇ ਕਾਨੂੰਨਾਂ ਦਾ ਪਤਾ ਨਹੀਂ
ਜੀ,
ਕਾਨੂੰਨ ਦਾ ਉਹਨਾਂ ਨੂੰ ਪਤਾ ਜਿਹੜੇ ਉਹ ਕਾਨੂੰਨ ਉਹ ਕੰਮ ਦੇ ਵਿੱਚ ਮਹਾਰਤ ਰੱਖਦੇ ਨੇ।
ਕੋਈ ਸ਼ੱਕ ਨਹੀਂ ਜੀ, ਤੇ ਆਪਣਾ ਐਡਰੈਸ ਤੇ ਫੋਨ ਨੰਬਰ ਸਾਂਝਾ ਕਰੋਗੇ?
ਬਿਲਕੁਲ ਜੀ, ਸਾਡਾ ਆਫਿਸ ਦਾ ਐਡਰੈਸ ਹੈਗਾ 7015 93 ਡਰਾਈਵ ਯੂਨਿਟ ਨੰਬਰ 20 ਮਿਸਾਗਾ। ਫੋਨ ਨੰਬਰ ਹੈਗਾ 416-502-3100। ਕੋਈ ਵੀ ਭੈਣ ਭਰਾ ਜੇ ਕਰਜ਼ਿਆਂ ਦੀ ਮੁਸੀਬਤ ਦੇ ਵਿੱਚ ਫਸਿਆ ਹੋਇਆ, ਕਰਜ਼ੇ ਉਹਨਾਂ ਦੇ ਪਰਸਨਲ ਨੇ, ਕਰਜ਼ੇ ਉਹਨਾਂ ਦੇ ਬਿਜ਼ਨਸ ਦੇ ਨੇ, ਰੈਵਨਿਊ ਕੈਨੇਡਾ ਦੇ ਪੈਸੇ ਦੇਣ ਵਾਲੇ ਨੇ, ਕਿਸੇ ਦੀ ਪੇ ਗਾਰਨਿਸ਼ ਹੋ ਰਹੀ ਆ, ਅਕਾਊਂਟ ਗਾਰਨਿਸ਼ ਹੋਏ ਹੋਏ ਨੇ, ਕਿਸੇ ਵੀ ਪ੍ਰਕਾਰ ਦਾ ਕਰਜ਼ਾ ਦੇਣ ਵਾਲਾ, ਉਹ ਭੈਣ ਭਰਾ ਬੇਝਿਜਕ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ। ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਨੂੰ ਇਹਨਾਂ ਮੁਸੀਬਤਾਂ ਚੋਂ ਕੱਢ ਸਕਦੇ ਹਾਂ ਤੇ ਨਵੇਂ ਸਿਰਿਓਂ ਉਹਨਾਂ ਨੂੰ ਫਾਈਨੈਂਸ਼ੀਅਲ ਫਰੈਸ਼ ਸਟਾਰਟ ਦਵਾਇਆ ਜਾ ਸਕਦਾ।
ਬਹੁਤ ਬਹੁਤ ਧੰਨਵਾਦ ਟਾਈਮ ਸਾਂਝਾ ਕਰਕੇ ਸਰੋਤੇ ਨਾਲ ਇਨਫੋਰਮੇਸ਼ਨ ਸਾਂਝੀ ਕਰਨ ਦਾ ਜੀ।
ਥੈਂਕ ਯੂ ਵੈਰੀ ਮੱਚ ਜੀ,
ਧੰਨਵਾਦ। ਇਹ ਸਾਂਝੀ ਜਸਬੀਰ ਹੁੰਦਲ CCCA 416-502-3100। ਤੇ ਜਿਵੇਂ ਇਹਨਾਂ ਨੇ ਗੱਲ ਕੀਤੀ ਆ ਵੀ ਠੀਕ ਹੈ, ਰਿਸ਼ਤੇਦਾਰ ਸੱਜਣ ਮਿੱਤਰ ਹੁੰਦੇ ਆ, ਉਹ ਵੇਲੇ ਕੁ ਵੇਲੇ ਕੰਮ ਵੀ ਆਉਂਦੇ ਆ, ਪਰ ਜੇ ਕੋਈ ਜਿਹੜੀ ਆ ਵੀ ਇਹੋ ਜਿਹੀ ਮੁਸੀਬਤ 'ਚ ਫਸ ਗਏ ਜਿੱਥੇ ਪ੍ਰੋਫੈਸ਼ਨਲ ਹੈਲਪ ਦੀ ਲੋੜ ਆ, ਤਾਂ ਉੱਥੇ ਮੇਰਾ ਖਿਆਲ ਆ ਪ੍ਰੋਫੈਸ਼ਨਲ ਤੋਂ ਹੀ ਪ੍ਰੋਫੈਸ਼ਨਲ ਐਡਵਾਈਸ ਲੈਣੀ ਚਾਹੀਦੀ ਆ, ਭਾਵੇਂ ਉਹ ਵਕੀਲ ਹੋਵੇ, ਭਾਵੇਂ ਉਹ ਕੋਈ ਡਾਕਟਰ ਹੋਵੇ, ਭਾਵੇਂ ਉਹ ਕੋਈ ਇਸ ਤਰ੍ਹਾਂ ਕਰਜ਼ਾ ਮਾਫ਼ ਕਰਨ ਵਾਲੇ ਜਿਹੜੇ ਆ ਅਦਾਰਾ ਹੋਵੇ। ਸੱਜਣ ਮਿੱਤਰ ਜਿਹੜੇ ਆ ਉਹ ਜ਼ਰੂਰ ਜਿਹੜੇ ਆ ਉਹ ਸਿੰਪਥੀ ਦੇ ਸਕਦੇ ਆ, ਉਂਝ ਤੁਹਾਨੂੰ ਕਿਸੇ ਸਿਚੁਏਸ਼ਨ 'ਚੋਂ ਕੱਢਣ ਵਾਸਤੇ ਤੁਹਾਡੀ ਉਂਝ ਹੈਲਪ ਕਰ ਸਕਦੇ ਆ, ਪਰ ਜੇ ਉਹ ਸੱਜਣ ਮਿੱਤਰ ਪ੍ਰੋਫੈਸ਼ਨਲ ਨਹੀਂ ਗਏ ਤਾਂ ਉਹਨਾਂ ਤੋਂ ਪ੍ਰੋਫੈਸ਼ਨਲ ਐਡਵਾਈਸ ਲੈਣ ਦੀ ਬਜਾਏ ਕਿਸੇ ਪ੍ਰੋਫੈਸ਼ਨਲ ਤੋਂ ਜਿਹੜੀ ਆ ਜੀ ਉਹ ਲੈ ਲੈਣੀ ਚਾਹੀਦੀ ਆ। ਅਤੇ ਹੁਣ ਜਿਹੜੀ ਆ ਜੀ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਸੋਲ ਸਾਹਿਬ, ਪਿਛਲੇ ਨਾ 5-6 ਦਿਨਾਂ ਤੋਂ ਕਾਫੀ ਹਲਚਲ ਜਿਹੜੀ ਆ ਉਹ ਸੋਸ਼ਲ ਮੀਡੀਏ 'ਤੇ, ਉਂਝ ਦੂਜੇ ਪਾਸੇ ਆਪਣਾ ਕੈਨੇਡੀਅਨ ਮੀਡੀਆ ਵੀ ਕਾਫੀ ਇਨਵੋਲਵ ਹੋਇਆ ਵਿਆ, ਪੰਜਾਬੀ ਮੀਡੀਆ ਵੀ ਕਾਫੀ ਇਨਵੋਲਵ ਆ। ਇੱਕ ਜਿਹੜਾ ਜੀ ਨੌਜਵਾਨ ਸੀਗਾ ਉਹ ਸੁਈਸਾਈਡ ਕਹਿੰਦੇ ਕਮਿਟ ਕਰ ਗਿਆ ਸੀਗਾ ਬਰਨਾਲੇ ਏਰੀਏ ਦੇ ਵਿੱਚ, ਲਵਪ੍ਰੀਤ ਸਿੰਘ ਲਾਡੀ ਨਾਂ ਸੀਗਾ। ਅਤੇ ਉਹ ਜਦੋਂ ਉਹ ਗੱਲਾਂ ਬਾਤਾਂ ਆਈਆਂ ਤਾਂ ਉਹਨੇ ਇੱਕ ਫਿਰ ਉਹ ਸਿਚੁਏਸ਼ਨ ਫਿਰ ਜਿਹੜੀ ਆ ਉਹ ਵਾਪਸ ਲੈ ਕੇ ਆਈ ਲਿਆਂਦੀ ਆ। ਅਤੇ ਉਹਦੇ 'ਚ ਹੁਣ ਇਹ ਪਤਾ ਲੱਗ ਰਿਹਾ ਵੀ ਨੈਸ਼ਨਲ ਕਮਿਸ਼ਨ ਫੋਰ ਵੁਮੈਨ ਜਿਹੜਾ ਆ ਪੰਜਾਬ ਦਾ, ਉਹ ਵੀ ਜਿਹੜਾ ਆ ਜੀ ਉਹ 'ਚ ਇਨਵੋਲਵ ਹੋ ਚੁੱਕਿਆ, ਉਹਦੀ ਚੇਅਰਪਰਸਨ ਵੱਲੋਂ ਵੀ ਕੁਛ ਇੱਕ ਬਿਆਨ ਆਏ ਨੇ। ਪਰ ਉਹ ਚਲੋ ਆਪਾਂ ਜਿੰਨਾ ਚਿਰ ਆਪਣੇ ਕੋਲ ਦੋਵਾਂ ਪਰਿਵਾਰਾਂ ਦੀ ਜਿਹੜੀ ਆ ਵੀ ਸੁਣੀ ਸੁਣਾਈ ਗੱਲ 'ਤੇ ਬੇਸ 'ਤੇ ਗੱਲ ਕਰਨ ਦੀ ਬਜਾਏ, ਪਰ ਜਿਹੜੀ ਇੱਕ ਚੀਜ਼ ਜਿਹੜੀ ਮੈਨੂੰ ਲੱਗੀ ਆ ਉਹ ਇਹ ਆ ਵੀ ਪਹਿਲਾਂ ਖਬਰਾਂ ਆਉਂਦੀਆਂ ਹੁੰਦੀਆਂ ਸੀਗੀਆਂ NRI ਲਾੜਾ ਫਰਾਰ, NRI ਲਾੜਾ ਵਿਆਹ ਕਰਾ ਕੇ ਅਤੇ ਉੱਥੋਂ ਬੀਬੀਆਂ ਰਾਮੂ ਵਾਲੀਏ ਹੋਣਾ, ਕਾਫੀ ਉਦੋਂ ਕੇਸ ਕੂਸ ਇਹੋ ਜਿਹੇ ਕੀਤੇ ਆ ਇੰਨੀਆਂ ਬੀਬੀਆਂ ਪੰਜਾਬ 'ਚ ਹੈਗੀਆਂ, ਪਰ ਮੈਨੂੰ ਲੱਗਦਾ ਵੀ ਹੁਣ ਸਿਚੁਏਸ਼ਨ ਦੂਜੇ ਪਾਸੇ ਆਉਣੀ ਸ਼ੁਰੂ ਹੋ ਗਈ ਆ। ਪਿੱਛੇ ਜਿਹੜਾ ਇੱਕ ਖਬਰ ਆਈ ਸੀਗੀ ਵੀ ਕੋਈ 3,000 ਤੱਕ ਇਹੋ ਜਿਹਾ ਡਿਫਰੈਂਟ ਕੇਸ ਆ ਪੰਜਾਬ ਦੇ ਵਿੱਚ ਜਿੱਥੇ ਕਿ ਉਹ ਕੁੜੀਆਂ ਕਿਉਂਕਿ ਪੜ੍ਹਨ ਲਿਖਣ ਨੂੰ ਚੰਗੀਆਂ ਆ ਆਇਲਸ ਦੇ ਬੈਂਡ ਲੈ ਲਏ ਅਤੇ ਉਦੋਂ ਬਾਅਦ ਜੀ ਮੁੰਡਿਆਂ ਨਾਲ ਜਿਹੜਾ ਉਹ ਵਿਆਹ ਹੋਇਆ ਜਾਂ ਕੰਟਰੈਕਟ ਮੈਰਿਜ ਹੋਈ, ਚਲੋ ਉਹ ਦੋਵਾਂ ਟੱਬਰਾਂ ਦਾ ਆਪਸੀ ਮਸਲਾ ਵੀ ਉਹਨਾਂ ਨੇ ਕਿਵੇਂ ਕੀ ਕੀਤਾ ਉਹਨਾਂ ਨੂੰ ਸਟੂਡੈਂਟ ਇੱਧਰ ਲੈਣ ਦਾ, ਅਤੇ ਇਹ ਸਾ ਇਹ ਅੰਡਰਸਟੈਂਡਿੰਗ ਨਾਲ ਵੀ ਉਹ ਜਿਹੜੇ ਆ ਉਹ ਪਿੱਛੇ ਜਿਹੜਾ ਮੁੰਡਾ ਰਹਿ ਗਿਆ ਉਹਨੂੰ ਇੱਧਰ ਨੂੰ ਸੱਦਣਗੇ। ਪਰ ਉਹਦੇ ਨਾਲ ਇੱਕ ਚੀਜ਼ ਜਿਹੜੀ ਆ ਉਹ ਮੈਨੂੰ ਜੋ ਲੱਗਦੀ ਆ ਵੀ ਉੱਥੇ ਬੱਚਿਆਂ ਦੇ ਨਾਲ ਨਾਲ ਮਾਪੇ ਵੀ ਕਿੰਨੇ ਡੈਸਪਰੇਟ ਨੇ ਵੀ ਸਾਡਾ ਬੱਚਾ ਧੀ ਪੁੱਤ ਜਿਵੇਂ ਮਰਜ਼ੀ ਆ ਕਿਸੇ ਤਰ੍ਹਾਂ ਇੱਥੋਂ ਨਿਕਲ ਜੇ। ਪਹਿਲਾਂ ਭਲਿਆਂ ਵੇਲਿਆਂ ਦੇ ਵਿੱਚ ਆਉਂਦੇ ਹੁੰਦੇ ਸੀਗੇ ਅਤੇ ਉਦੋਂ ਕਹਿੰਦੇ ਸੀ ਏਜੰਟ, ਕਿਸੇ ਨੇ ਏਜੰਟ ਨੂੰ 40 ਲੱਖ ਦਿੱਤਾ, ਕਿਸੇ ਨੇ 35 ਦਿੱਤਾ, ਕਿਸੇ ਨੇ 20 ਦਿੱਤਾ, ਕਿਸੇ ਨੇ 30 ਦਿੱਤਾ, ਅਤੇ ਉਦੋਂ ਏਜੰਟਾਂ ਦੇ ਥਰੂ ਡੌਂਕੀਆਂ ਵੀ ਕਹਿੰਦੇ ਲੱਗਦੀਆਂ ਰਹੀਆਂ ਆ ਉੱਧਰ ਦੀ ਆਉਂਦੇ ਹੁੰਦੇ ਸੀਗੇ। ਅੱਜ ਕੱਲ੍ਹ ਜਿਹੜਾ ਆ ਵੀ ਉਹਦਾ ਸਰੂਪ ਬਦਲ ਕੇ ਅਤੇ ਅੱਜ ਕੱਲ੍ਹ ਉਹ ਆਈਲਟਸ ਵੀ ਜਿਨ੍ਹਾਂ ਨੇ ਪਾਸ ਕਰ ਲਿਆ ਉਹ ਆ ਕੇ ਅਤੇ ਫਿਰ ਵਿਆਹ ਹੋ ਕੇ ਅਤੇ ਉਹ ਆਉਣ ਲੱਗ ਪਿਆ। ਪਰ ਹੁਣ ਜਿਹੜੇ ਪਹਿਲਾਂ ਜਿਹੜੇ ਆ ਭਾਵੇਂ ਕਿ ਪਹਿਲਾਂ ਕੇਸ ਸੀਗੇ ਬਈ ਜੇ ਉਹ ਜਿਹੜੇ ਆ ਬੰਦੇ ਨੇ ਮੇਲ ਨੇ ਉਹ ਜਾਂਦੇ ਆ ਵਿਆਹ ਕਰਾਉਂਦੇ ਆ ਇੱਧਰ ਆ ਜਾਂਦੇ ਆ ਅਤੇ ਪਿੱਛੇ ਉਹਨਾਂ ਦੀਆਂ ਜਿਹੜੀਆਂ ਵਾਈਫ ਨੇ ਉਹਨਾਂ ਨੂੰ ਉਹ ਇੱਧਰ ਨਹੀਂ ਸੱਦਦੇ। ਹੁਣ ਉਹ ਗੱਲ ਪੁੱਠੀ ਹੋ ਗਈ ਆ, ਮੈਂ ਇਹਨੂੰ ਮੇਲ ਅਤੇ ਫੀਮੇਲ ਦੀ ਗੱਲ ਨਹੀਂ ਕਰਨਾ ਚਾਹੁੰਦਾ, ਪਰ ਇਹਦੇ 'ਚ ਇੱਕ ਚੀਜ਼ ਜਿਹੜੀ ਆ ਤੁਸੀਂ ਪੁਰਾਣਾ ਇੱਥੇ ਆ ਵੀ ਕੀ ਹੋ ਕੀ ਜਾਂਦਾ ਆ, ਕੀ ਉਹਨਾਂ ਦੀਆਂ ਕੋਈ ਮਜਬੂਰੀਆਂ ਹੋ ਜਾਂਦੀਆਂ ਵੀ ਉਹ ਸੱਦਣਾ ਨਹੀਂ ਚਾਹੁੰਦੇ, ਜਾਂ ਕੀ ਉਹਨਾਂ ਕੋਲ ਕੋਈ ਕਾਗਜ਼ ਪੱਤਰ ਨਹੀਂ ਹੁੰਦੇ ਵੀ ਉਹ ਸੱਦ ਨਹੀਂ ਸਕਦੇ, ਕਿਉਂਕਿ ਇੱਕ ਸੱਦ ਨਹੀਂ ਸਕਦੇ ਇੱਕ ਵੱਖਰਾ ਡਿਬੇਟ ਆ, ਸੱਦਣਾ ਨਹੀਂ ਚਾਹੁੰਦੇ ਇੱਕ ਵੱਖਰੀ ਡਿਬੇਟ ਆ। ਪਰ ਕੀ ਹੁੰਦਾ ਆ ਵੀ ਇਹੋ ਜਿਹਾ ਜਿਹੜਾ ਆ ਵੀ ਇੱਥੇ ਆ ਕੇ ਉਹ ਐਂ ਬਦਲ ਕਿਵੇਂ ਜਾਂਦੇ ਆ?
ਇਹ ਮੈਂ ਤਾਂ ਇਹਨੂੰ ਇਹੀ ਗੱਲ ਕਹੂੰਗਾ ਕਿ ਉਹ ਮਜਬੂਰੀ ਆ ਆਪਣੇ ਹਰ ਇੱਕ ਦੀ, ਜਿਹੜੇ ਕਿ ਲੜਕੀਆਂ ਜਿਹੜੀਆਂ ਜਾਂ ਲੜਕੇ ਆ ਉਹ ਪ੍ਰੋਪਰਲੀ ਨਹੀਂ ਡੀਲ ਕਰਦੇ ਇਸ ਇਸ਼ੂ ਨੂੰ, ਉਹ ਦਿਨ ਰਾਤ ਇਹੀ ਗੀਤ ਗਾਈ ਜਾਂਦੇ ਕਿ ਅਸੀਂ ਪੰਜਾਬ ਤੋਂ ਬਾਹਰ ਨਿਕਲੀਏ, ਅਸੀਂ ਦੇਸ਼ ਤੋਂ ਬਾਹਰ ਨਿਕਲੀਏ, ਜਿਹੜਾ ਕਿ ਸੰਭਾਵਨਾ ਹੈਗੀ ਆ ਕਿ ਉਹ ਉਹਨਾਂ ਦਾ ਕਹਿਣਾ ਜਾਇਜ਼ ਵੀ ਹੋਊਗਾ ਕਿਉਂਕਿ ਉੱਥੇ ਇਨਸਾਫ਼ ਨਹੀਂ ਮਿਲਦਾ ਕਈ ਵਾਰੀ। ਪਰ ਉੱਥੇ ਜਿਹੜੀਆਂ ਲੜਕੀਆਂ ਦਾ ਆਉਂਦੀ ਆ ਗੱਲ ਉਹ ਇੱਦਾਂ ਹੀ ਆਉਂਦੀ ਆ ਕਿ ਵਾਰ ਵਾਰ ਉਹਨਾਂ ਕੁੜੀਆਂ ਨੇ ਕੋਈ ਆਈਲੈਟਸ ਕੀਤਾ ਆ, ਕਿਸੇ ਨੇ ਕੁਛ ਕੀਤਾ ਆ, ਕੋਈ ਲੜਕੀਆਂ ਹਮੇਸ਼ਾ ਪੜ੍ਹਨ ਨੂੰ ਹੁਸ਼ਿਆਰ ਹੁੰਦੀਆਂ ਮੁੰਡਿਆਂ ਨਾਲੋਂ ਅਤੇ ਉਹ ਗੁੰਮਰਾਹ ਕਰਦੇ ਆ ਇੱਕ ਦੂਜੇ ਨੂੰ, ਪਰ ਹੁਣ ਪਤਾ ਨਹੀਂ ਲੱਗਦਾ ਅਸਲ ਗੱਲ ਕੀ ਆ।
ਹਾਂਜੀ, ਇੱਕ ਕਾਲਰ ਸੀਗੇ ਜੀ ਉਹਨਾਂ ਦੀ ਜਿਹੜੀ ਆ ਬਾਈ ਐਕਸੀਡੈਂਟ ਹੋਲਡ ਪਾਉਣ ਲੱਗਿਆਂ ਕਾਲ ਡਰੋਪ ਹੋ ਗਈ ਹੈ, ਅਤੇ ਜੇ ਉਹ ਫੇਰ ਕਾਲ ਕਰ ਲੈਣਗੇ ਤਾਂ ਉਹਨਾਂ ਨਾਲ ਜਿਹੜੀ ਆ ਜੀ ਆਉਂਦੇ ਉਹ ਆ ਗਏ ਨੇ ਜੀ ਕਾਲ 'ਤੇ। ਹਾਂਜੀ ਬਾਈ ਜੀ, ਔਨ ਏਅਰ ਹੋ ਜੀ, ਕੌਣ ਸਾਹਿਬ ਬੋਲ ਰਿਹਾ ਜੀ?
ਸਤਿ ਸ਼੍ਰੀ ਅਕਾਲ ਬਾਈ ਜੀ।
ਸਤਿ ਸ਼੍ਰੀ ਅਕਾਲ ਜੀ,
ਜਸਵੀਰ ਸਿੰਘ ਬੋਲਦਾ ਜੀ।
ਹਾਂਜੀ ਬਾਈ ਜੀ,
ਦੇਖੋ ਜਿਹੜਾ ਇਹ ਸਿਲਸਿਲਾ ਚੱਲਿਆ ਹੋਇਆ ਨਾ, ਆਪਾਂ ਇਹਨੂੰ ਜਿਹੜਾ ਮਰਜ਼ੀ ਰੰਗ ਦੇ ਦੀ
ਜੀ,
ਠੀਕ ਆ ਨਾ, ਮਜਬੂਰੀਆਂ ਕਹਿ ਦਿੰਦੇ ਆ ਕਈ ਲੋਕ ਕਿ ਉਹਨਾਂ ਦੀ ਮਜਬੂਰੀ ਆ, ਮਜਬੂਰੀ ਕੋਈ ਨਹੀਂ ਹੈਗੀ। ਦੇਖੋ ਜਦੋਂ ਬੱਚੇ ਅੱਜ ਕੱਲ੍ਹ ਜਿਹੜੀ ਜਨਰੇਸ਼ਨ ਉਹ ਹੋ ਚੁੱਕੀ ਹੈ ਚੇਂਜ,
ਹਾਂਜੀ,
ਜਦੋਂ ਤੁਸੀਂ ਇੰਨਾ ਟਾਈਮ 5-4 ਸਾਲ ਜਾਂ 3 ਸਾਲ 2 ਸਾਲ ਤੁਸੀਂ ਕਿਤੇ ਇੱਕ ਦੂਜੇ ਤੋਂ ਦੂਰ ਰਹਿੰਦੇ ਹੋ ਨਾ, ਤੁਹਾਨੂੰ ਜਿਹੜੇ ਨਾਲ ਤੁਹਾਡੇ ਕਲੀਗ ਆ ਰਾਈਟ, ਹੌਲੀ ਹੌਲੀ ਤੁਹਾਡੀ ਉਹਨਾਂ ਨਾਲ ਅਟੈਚਮੈਂਟ ਹੋ ਜਾਂਦੀ ਆ। ਸਭ ਤੋਂ ਵੱਡਾ ਕਾਰਨ ਇਹਦੇ ਵਿੱਚ ਇਹੀ ਆ ਕਿ ਅੱਜ ਕੱਲ੍ਹ ਦੇ ਬੱਚੇ ਰਾਈਟ ਜਿੱਥੇ ਪੜ੍ਹਦੇ ਆ ਉਦੋਂ ਬਾਅਦ ਉੱਥੇ ਵਿਆਹ ਕਰਾ ਕੇ ਆ ਗਏ, ਇੱਥੇ ਉਹ ਦੁਬਾਰਾ ਕਾਲ ਜਾਂਦੇ ਆ, ਉੱਥੇ ਉਹਨਾਂ ਦੀ ਫਿਰ ਕਿਸੇ ਨਾਲ ਅਟੈਚਮੈਂਟ ਹੋ ਗਈ, ਇਹੀ ਇੱਕ ਵੱਡਾ ਕਾਰਨ ਆ। ਹੋਰ ਇਹਦੇ ਵਿੱਚ ਕੋਈ ਜ਼ਿਆਦਾ ਜੇ ਆਪਾਂ ਕਹੀਏ ਮੇਨ ਕਾਰਨ ਇਦੋਂ ਬਿਨਾਂ ਕੋਈ ਹੋਰ ਨਹੀਂ ਹੈਗਾ। ਥੈਂਕ ਯੂ ਜੀ,
ਧੰਨਵਾਦ ਬਾਈ ਜੀ, ਤੁਹਾਡਾ ਵੀ ਪੁਆਇੰਟ ਠੀਕ ਆ ਜੀ। ਅਟੈਚਮੈਂਟ ਹੁੰਦੀ ਆ, ਪਰ ਜਿਹੜਾ ਉਹ ਉੱਥੇ ਕੰਟਰੈਕਟ ਕਰਕੇ ਆਏ ਆ ਜਾਂ ਜਿਨ੍ਹਾਂ ਦੇ ਪੈਸੇ ਲਵਾ ਕੇ ਆਏ ਆ ਉਹਨਾਂ ਦਾ ਤਾਂ ਕਸੂਰ ਕੋਈ ਨਹੀਂ ਨਾ, ਜਾਂ ਤਾਂ ਉਹਨਾਂ ਦੇ ਪੈਸੇ ਵਾਸ ਮੋੜ ਦੇਣ। ਅਗਲੀ ਕਾਲ 'ਤੇ ਜਾਂਦੇ ਹਾਂ ਜੀ, ਇੱਕ ਕਾਲ ਜਿਹੜੀ ਆ ਹੋਰ ਨੇ ਜੀ। ਔਨ ਏਅਰ ਹੋ ਜੀ, ਤੁਸੀਂ ਕੌਣ ਸਾਹਿਬ ਬੋਲ ਰਹੇ ਆ ਜੀ?
ਹੈਲੋ
ਜੀ ਸਰ।
ਹੈਲੋ,
ਹਾਂਜੀ ਹਾਂਜੀ,
ਹੈਲੋ ਇੰਦਰਦੀਪ ਜੀ?
ਹਾਂਜੀ ਹਾਂਜੀ, ਔਨ ਏਅਰ ਹੋ ਜੀ ਤੁਸੀਂ।
ਹਾਂ, ਮੈਂ ਗੁਰਮੀਤ ਬੋਲ ਰਿਹਾ।
ਹਾਂਜੀ ਹਾਂਜੀ ਗੁਰਮੀਤ ਜੀ ਜੀ,
ਅਸਲ 'ਚ ਜਿਹੜਾ ਤੁਸੀਂ ਇਸ਼ੂ ਰੇਜ਼ ਕੀਤਾ ਆ
ਜੀ,
ਇਹਦੇ ਦੋ ਪਹਿਲੂ ਆ
ਜੀ।
ਇੱਕ ਤਾਂ ਆਪਾਂ ਇੰਡੀਵਿਜੂਅਲ ਨੂੰ ਡਿਸਕਸ ਕਰੀ ਜਾਈਏ,
ਆਪਾਂ ਜਨਰਲ ਕੇਸ ਦੀ ਗੱਲ ਕਰੀਏ ਜੀ, ਵਰਤਾਰੇ ਦੀ।
ਉਹ ਸਾਰੇ ਵਿਕਟਮ ਆ ਮੇਰੇ ਹਿਸਾਬ ਨਾਲ ਇਸ ਸਿਸਟਮ ਵਿੱਚ, ਸਾਰੇ ਹੀ ਵਿਕਟਮ ਆ
ਜੀ,
ਜਿੱਦਾਂ ਦਾ ਸਿਸਟਮ ਇਸ ਵੇਲੇ ਦੁਨੀਆ ਚ ਹੈਗਾ ਆ। ਇੱਥੇ ਮਜ਼ਦੂਰਾਂ ਦੀ ਲੋੜ ਆ, ਇਹ ਉਹਨਾਂ ਨੂੰ ਕੋਈ ਨਾ ਕੋਈ ਰਾਹ ਦੱਸ ਦਿੰਦੇ ਆ
ਜੀ।
ਉੱਥੇ ਡੈਸਪਰੇਟ ਆ ਲੋਕੀ, ਕੋਈ ਫਿਊਚਰ ਨਹੀਂ ਦਿਸਦਾ
ਜੀ।
ਪਰ ਇਹਦੇ ਚ ਇੰਡੀਵਿਜੁਅਲ ਦਾ ਨਹੀਂ ਕਸੂਰ ਉਹਨਾਂ, ਜਿੰਨਾ ਸਿਸਟਮ ਦਾ ਆ, ਜਿੰਨੇ ਸਾਰਿਆਂ ਨੂੰ ਵਿਕਟਮ ਬਣਾਇਆ, ਨਾਟ ਓਨਲੀ ਵਨ ਪਰਸਨ।
ਕੋਈ ਸ਼ੱਕ ਨੀ ਗੁਰਮੀਤ ਜੀ ਵੀ ਸਿਸਟਮ ਸਿਸਟਮ ਜ਼ਰੂਰ ਇਹੋ ਜਿਹੀ ਚੀਜ਼ ਕਰਦਾ ਆ, ਪਰ ਜਿਹੜੇ ਇਹ ਪੈਸੇ ਇੱਕ ਟੱਬਰ ਦੇ ਲਵਾਉਣਾ ਤੇ ਫਿਰ ਉਹਨਾਂ ਦੇ ਜੋ ਵੀ ਉਹਨਾਂ ਦੀ ਕਮਿਟਮੈਂਟ ਹੈ ਉਹਨੂੰ ਪੂਰੀ ਨਾ ਕਰਨਾ, ਮੈਂ ਤਾਂ ਉਸ ਵਰਤਾਰੇ ਦੀ ਵੀ ਇੱਕ ਜਿਹੜੀ ਆ ਵੀ ਉਹਦੀ ਅਕਾਊਂਟੇਬਿਲਿਟੀ ਦੀ ਵੀ ਗੱਲ ਹੋਣੀ ਚਾਹੀਦੀ ਹੈ ਨਾ।
ਇੰਦਰਦੀਪ ਜੀ, ਇਹ ਬਹੁਤ ਗਰਾਵਟ ਸੋਸਾਇਟੀ ਜਾ ਚੁੱਕੀ।
ਹਾਂ, ਗੱਲ ਇੱਥੇ ਆਉਂਦੀ ਆ ਬਈ ਜਿਹੜੀ ਮੈਰਿਜ ਆ, ਮੈਰਿਜ ਇੱਕ ਇੰਸਟੀਟਿਊਸ਼ਨ ਸੀਗਾ, ਮੈਰਿਜ ਦੇ ਇੰਸਟੀਟਿਊਸ਼ਨ ਨੂੰ ਵੀ ਉਹਨਾਂ ਨੇ ਇੰਨਾ ਕੁ ਥੱਲੇ ਸਿੱਟਤਾ ਵੀ ਉਹਦੇ ਵਿੱਚ ਵੀ ਕੰਟਰੈਕਟ ਹੋਣੇ ਸ਼ੁਰੂ ਹੋ ਗਏ।
ਉਹ ਲੀਗਲਿਸਟਿਕ ਵਕੀਲਾਂ ਦੀ ਫੌਜ ਚਾਹੀਦੀ ਆ, ਡਿਬੇਟ ਕਰੀ ਜਾਓ, ਯੂ ਗੈਟ ਨੋਵੇਅਰ।
ਹਾਂਜੀ ਹਾਂਜੀ, ਧੰਨਵਾਦ ਜੀ ਗੁਰਮੀਤ ਜੀ। ਮੇਰੇ ਖਿਆਲ ਜਿਹੜਾ ਗੁਰਮੀਤ ਹੋਣਾ ਨੇ ਪੁਆਇੰਟ ਰੇਜ਼ ਕੀਤਾ ਨਾ ਸੰਭਲ ਸਾਹਿਬ, ਕਿਉਂਕਿ ਕਿਸੇ ਵੀ ਸੋਸਾਇਟੀ ਦੇ ਵਿੱਚ ਮੈਰਿਜ ਇੱਕ ਇੰਸਟੀਟਿਊਸ਼ਨ ਆ, ਖਾਸ ਕਰਕੇ ਜਿਹੜੀ ਆਪਣੀ ਸਾਊਥ ਏਸ਼ੀਅਨ ਭਾਈਚਾਰਾ ਆ,
ਬਹੁਤ ਇਹਦੇ 'ਚ ਇੱਜ਼ਤ ਹੁੰਦੀ ਸੀ ਵਿਆਹ ਦੀ।
ਦੋ ਕਹਿੰਦੇ ਹੁੰਦੇ ਸੀਗੇ ਵੀ ਇਹ ਜਿਹੜਾ ਆ ਜੀ, ਦੋ ਟੱਬਰਾਂ ਦਾ ਮੇਲ ਆ, ਦੋ ਰੂਹਾਂ ਦਾ ਮੇਲ ਆ। ਅੱਜ ਕੱਲ੍ਹ ਉਹ ਟੱਬਰਾਂ ਦਾ ਮੇਲ ਵੀ ਖਤਮ, ਰੂਹਾਂ ਦਾ ਮੇਲ ਵੀ ਖਤਮ, ਅਤੇ ਕੰਟਰੈਕਟ ਹੋ ਗਿਆ,
ਕੰਟਰੈਕਟ ਹੋ ਗਿਆ,
ਉਹਦੇ ਵਿੱਚ ਵੀ ਸੌਦੇ ਹੋਣੇ ਸ਼ੁਰੂ ਹੋ ਗਏ। ਇੰਡੀਵਿਜੁਅਲ ਜਿਹੜੇ ਕੇਸ ਹੈਗੇ ਆ,
ਕਾਗਜ਼ ਬਣ ਗਿਆ ਸਾਰਾ,
ਬਿਲਕੁਲ ਜਿਹੜੇ ਇੰਡੀਵਿਜੁਅਲ ਕੇਸ ਆ ਉਹਨਾਂ ਨੂੰ ਆਪਾਂ ਪਾਸੇ ਕਰੀਏ, ਪਰ ਮੇਰੇ ਹਿਸਾਬ ਦੇ ਨਾਲ ਇਹ ਜਿਹੜੇ ਇੰਸਟੀਟਿਊਸ਼ਨ ਦੇ ਆ, ਕੰਟਰੈਕਟ ਆ, ਉਹਦੀ ਗੱਲ ਦੀ ਜਿਹੜੀ ਆ ਪਿਛਾ ਹੋਣਾ ਚਾਹੀਦਾ। ਇੱਕ ਕਾਲਰ ਹੋਰ ਨੇ ਜੀ, ਆਉਣੇ ਰਹੋ ਜੀ, ਤੁਸੀਂ ਕੌਣ ਸਾਹਿਬ?
ਹਾਂਜੀ, ਮੇਰਾ ਨਾਮ ਮਨਮੋਹਨ ਸਿੰਘ ਹੈ ਜੀ।
ਜੀ ਮਨਮੋਹਨ ਜੀ।
ਹਾਂਜੀ ਸਰ, ਦੇਖੋ ਜੇ ਆਪਾਂ ਇਹਦੇ ਸਾਡੇ ਇਹ ਜਿਹੜੇ ਕੰਟਰੈਕਟ ਦੀ ਗੱਲ ਹੈਗੀ ਆ, ਹੁਣ ਜਿਹੜੇ ਸਾਡੇ ਪੁਰਾਣੇ ਅਰੇਂਜ ਮੈਰਿਜ ਸੀਗੀਆਂ, ਉਹ ਵੀ ਤਾਂ ਇਹਦੀ ਇੱਕ ਸ਼ਕਲ ਸੀਗੀ, ਉਹਦੇ ਵਿੱਚ ਵੀ ਪੈਸਾ ਇਨਵੋਲਵ ਹੁੰਦਾ ਸੀਗਾ ਜੀ। ਅਸੀਂ ਉਸ ਮੁੰਡੇ ਦੇ ਜਾਇਦਾਦ ਦੀਆਂ ਗੱਲਾਂ ਕਰਦੇ ਸੀਗੇ ਜੀ, ਉਹ ਸਿਰਫ ਚਲੋ ਉਹ ਕੁੜੀ ਦੀ ਜਾਇਦਾਦ ਦੀ ਤਾਂ ਉਸ ਵੇਲੇ ਗੱਲ ਨਹੀਂ ਸੀ, ਹੁਣ ਉਹੀ ਚੀਜ਼ ਮੋਡੀਫਾਈਡ ਹੋ ਗਈ ਆ। ਪੈਸਾ ਹਾਲੇ ਵੀ ਇਨਵੋਲਵ ਆ, ਕੰਟਰੈਕਟ ਇਜ਼ ਅਰੇਂਜਡ ਮੈਰਿਜ
ਜੀ,
ਜਿੰਨਾ ਕਿ ਸਾਨੂੰ ਛੁਟਕਾਰਾ ਨਹੀਂ ਮਿਲਦਾ। ਕਿਹੜੀ ਅਰੇਂਜਡ ਮੈਰਿਜ, ਕਿੰਨੇ ਕੁ ਉਹ ਕਾਮਯਾਬ ਆ ਜਾਂ ਕਿੰਨੇ ਕੁ ਖੁਸ਼ ਆ, ਇੱਥੇ ਇਹ ਜੋ ਕੁਛ ਇੱਥੇ ਹੋ ਰਿਹਾ ਨਾ ਜੀ, ਇਹ ਉਸੇ ਰੰਗਤ ਦਾ ਇੱਕ ਨਵਾਂ ਰੂਪ ਆ ਜਿਹੜੀ ਅਰੇਂਜਡ ਮੈਰਿਜਿਸ ਆ। ਇਹ ਇਹ ਚੀਜ਼ਾਂ ਤਾਂ ਹੀ ਰੁਕਣਗੀਆਂ, ਕਿਉਂਕਿ ਜੇ ਹੁਣ ਅਸੀਂ ਉਹ ਦਾਜ ਦੇ ਵੱਲ ਨਿਗਾਹ ਮਾਰੀਏ,
ਕੁੜੀ ਅਮੀਰ ਘਰ ਦੀ ਆ। ਨਹੀਂ, ਮਨਮੋਹਨ ਜੀ ਤੁਹਾਡੀ ਗੱਲ ਵਿੱਚ ਆ, ਜਿਹੜਾ ਦਾਜ ਲੈਣਾ ਜਾਂ ਦਾਜ ਦੇਣਾ ਉਹ ਇੱਕ ਡਿਫਰੈਂਟ ਅਲਾਮਤ ਆ ਜੀ, ਪਰ ਜਿਹੜਾ ਤੁਸੀਂ ਕਿਹਾ ਵੀ ਉਦੋਂ ਵੀ ਕੰਟਰੈਕਟ ਹੁੰਦਾ ਸੀਗਾ, ਉਦੋਂ ਵਿੱਚ ਵਿਚੋਲੇ ਵੀ ਹੁੰਦੇ ਸੀ, ਰਿਸ਼ਤੇਦਾਰ ਵੀ ਹੁੰਦੇ ਸੀ, ਸਾਰਾ ਕੁਛ ਹੁੰਦਾ ਸੀਗਾ, ਪਰ ਉਹਦੇ ਵਿੱਚੋਂ ਮਟੀਰੀਅਲਿਸਟਿਕ ਜਿਹੜੀ ਆ ਪ੍ਰੋਫਿਟ, ਉਹਦੀ ਓਨੀ ਥੋਟ ਨਹੀਂ ਸੀ ਹੁੰਦੀ
ਜੀ ਜੀ।
ਪਰ ਅੱਜ ਕੱਲ ਜਿਹੜੀ ਆ ਉਹ ਮਟੀਰੀਅਲਿਸਟਿਕ ਪ੍ਰੋਫਿਟ ਵਾਲੇ ਜਿਹੜੀ ਆ, ਕਿਉਂਕਿ ਜਦੋਂ ਵੀ ਕੰਟਰੈਕਟ ਹੁੰਦਾ ਆ ਅੱਜ ਕੱਲ ਜਿਹੜਾ ਜਿਹੋ ਜਿਹੇ ਆਪਾਂ ਸਮਾਜ ਦੇ ਵਿੱਚ ਹੈਗੇ ਆ, ਉਹ ਚੋਂ ਆਪਾਂ ਪ੍ਰੋਫਿਟੇਬਿਲਿਟੀ ਲੱਭਦੇ ਆ।
ਪ੍ਰੋਫਿਟੇਬਿਲਿਟੀ ਉਸ ਵੇਲੇ ਉਹਨੂੰ ਇਹ ਕਹਿ ਸਕਦੇ ਆ ਅਸੀਂ ਕਿ ਉਹ ਪ੍ਰੋਫਿਟ ਤਾਂ ਉਦੋਂ ਵੀ ਸਾਰਾ ਜਿਹੜਾ
ਨਹੀਂ, ਉਹ ਚੀਜ਼ ਆਪਾਂ ਜਿਹੜੀ ਆ ਉਹ ਡਿਬੇਟ ਲੰਮੀ ਹੋ ਜਾਣੀ ਆ, ਟਾਈਮ ਬਹੁਤ ਘੱਟ ਆ, ਕਾਲਰ ਵੀ ਸਾਰੇ ਲਾਈਨ ਤੇ ਆ।
ਪਰ ਹੁਣ ਜਿਹੜਾ ਇਹ ਮਸਲਾ ਚੱਲਿਆ ਨਾ ਜੀ, ਮੈਂ ਤੁਹਾਨੂੰ ਇਗਜ਼ਾਮਪਲ ਦੇ ਸਕਦਾ ਕਿ ਇੰਗਲੈਂਡ ਦੇ ਵਿੱਚ ਇਹ ਕੰਮ ਹੋ ਚੁੱਕਿਆ ਆ ਜੀ। ਜਦੋਂ ਵੀ ਜਿੱਥੇ ਵੀ ਨਵੇਂ ਇਮੀਗ੍ਰੈਂਟ ਜਾਣਗੇ, ਉੱਥੇ ਇੱਥੇ ਦੇ ਜਿਹੜੇ ਹੈਗੇ ਆ ਕਾਰਖਾਨੇ ਜਾਂ ਇੱਥੇ ਦੇ ਕਹਿ ਲਓ ਕਿ ਬਿਜ਼ਨਸਿਸ ਹੈਗੇ ਆ, ਉਹਨਾਂ ਨੇ ਮਿਸਯੂਜ ਕੀਤਾ ਇਹਨਾਂ ਲੋਕਾਂ ਨੂੰ। ਐਟ ਦਾ ਸੇਮ ਟਾਈਮ ਇਹ ਬਿਜ਼ਨਸ ਉਹਨਾਂ ਬਿਜ਼ਨਸਾਂ ਵਰਗਾ ਇੱਕ ਨਵਾਂ ਬਿਜ਼ਨਸ ਖੋਲਿਆ, ਜਿਹੜਾ ਕਿ ਉੱਥੋਂ ਕਿੱਦਾਂ ਮੰਗਵਾਏ ਜਾਣ ਮੁੰਡੇ ਜਾਂ ਕੁੜੀਆਂ ਜੀ। ਤੇ ਸੋ ਇਹ ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਜਿੰਨਾ ਚਿਰ ਇਹਨਾਂ ਲੋਕਾਂ ਨੂੰ ਸਾਨੂੰ ਯੂਜ਼ ਕਰੀ ਜਾਣਾ ਕਿਸੇ ਨਾ ਕਿਸੇ ਢੰਗ ਦੇ ਨਾਲ। ਇਹ ਲੋਕਾਂ ਨੇ ਜਦੋਂ ਤੁਸੀਂ ਏਜੰਟ ਦੀ ਗੱਲ ਕੀਤੀ ਸੀਗੀ, ਉਹ ਵੀ ਤਾਂ ਇਹੀ ਕੰਮ ਕਰਦਾ ਸੀ। ਏਜੰਟ ਇੱਕ ਵਿਚੋਲਾ ਬਣ ਕੇ
ਚਲੋ ਮਨਮੋਹਨ ਜੀ, ਇਹ ਗੱਲ ਆਪਣੀ ਜਿਹੜੀ ਆ ਉਹ ਪਹਿਲਾਂ ਆਉਣ ਦਾ ਜ਼ਰੀਆ ਆਪਾਂ ਉਹਦੀ ਏਜੰਟ ਉਦੋਂ ਆਉਣ ਦੇ ਜ਼ਰੀਏ ਦੀ ਗੱਲ ਸੀਗੀ, ਪਰ ਉਹਦੇ 'ਚ ਮੈਰਿਜ ਦੇ ਇੰਸਟੀਟਿਊਸ਼ਨ ਆਪਾਂ ਜਿਹੜੀਆਂ ਆਪਣੀਆਂ ਕਲਚਰਲ ਇੰਸਟੀਟਿਊਸ਼ਨਸ ਆ ਉਹਨਾਂ ਨੂੰ ਕਮਰਸ਼ਲਾਈਜ਼ ਨਹੀਂ ਸੀ ਕੀਤਾ।
ਹਾਂਜੀ, ਹੁਣ ਕਲਚਰ ਵਾਲੀ ਤਾਂ ਉਹਦੇ ਵਿੱਚ ਕੋਈ ਗੱਲ ਹੀ ਨਹੀਂ ਰਹੀ।
ਹਾਂਜੀ, ਉਹ ਤਾਂ ਟਿਪੀਕਲ ਜਿਹੜਾ ਉਹ ਕਰਦੇ ਸੀ ਉੱਥੇ, ਉਹ ਦਿੱਲੀ ਬੰਬੇ ਵੱਡੇ ਸ਼ਹਿਰਾਂ ਦੇ ਵਿੱਚ ਉਹ ਹੁੰਦੇ ਸੀਗੇ, ਉਹਨਾਂ ਦੇ ਗਾਂ ਏਜੰਟ ਸਬ ਏਜੰਟ ਛੋਟੇ ਸ਼ਹਿਰਾਂ ਸੀ। ਕਾਲਰ ਇੱਕ ਹੋਰ ਨੇ ਜੀ, ਆਪਾਂ ਅਗਲੇ ਐਤਵਾਰ ਨੂੰ ਇਹਨੂੰ ਹੋਰ ਵਧਾਵਾਂਗੇ ਤੁਹਾਡੇ ਨਾਲ। ਅਤੇ ਚਲੋ ਦੂਜੇ ਜਿਹੜੇ ਆ ਜੀ, ਕਿਉਂਕਿ ਟਾਈਮ ਮੁੱਕ ਗਿਆ, ਕੁਛ ਇੱਕ ਐਡਾਂ ਵੀ ਨੇ, ਕਮਰਸ਼ੀਅਲ ਬ੍ਰੇਕ ਲੈ ਲਈਏ ਜੀ। ਅਤੇ ਮਨਮੋਹਨ ਜੀ, ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਗੱਲਬਾਤ ਕਰਨ ਦਾ, ਪਰ ਸਮੇਂ ਦੀ ਘਾਟ ਕਰਕੇ ਅਗਲੇ ਐਤਵਾਰ ਨੂੰ ਜ਼ਰੂਰ ਕਾਲ ਕਰਿਓ ਜੀ। ਧੰਨਵਾਦ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ, ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡਬ੍ਰਿਜ ਸੋਮਾ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ, ਫਰਿੱਜ ਸਟੋਵ ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਉਹ ਬਸ ਕਰੋ ਨਿਆਣਿਓ, ਉਹ ਟੱਪ ਟੱਪ ਕੇ ਤੁਸੀਂ ਫਰਨੀਚਰ ਦੀਆਂ ਲੱਤਾਂ ਤੋੜ ਦੇਣੀਆਂ।
ਡੈਡੀ ਜੀ, ਅਸੀਂ ਖਾਲਸਾ ਫਰਨੀਚਰ ਤੋਂ ਫਰਨੀਚਰ ਖਰੀਦਿਆ ਹੈ ਜਿਹੜੇ 5 ਸਾਲ ਦੀ ਗਾਰੰਟੀ ਦਿੰਦੇ ਨੇ, ਇੱਥੋਂ ਤੱਕ ਕਿ ਫੈਬਰਿਕ ਤੇ ਫੋਮ ਦੀ ਚੋਇਸ ਵੀ ਦਿੰਦੇ ਨੇ, ਇਹ ਬੱਚਿਆਂ ਦੇ ਖੇਡਣ ਨਾਲ ਨਹੀਂ ਟੁੱਟਦਾ।
ਚੱਲੇ ਸਾਲੋ ਸਾਲ ਖਾਲਸਾ ਫਰਨੀਚਰ,
ਸੋਲਿਡ ਵੁੱਡ ਫਰੇਮ ਦੇ ਨਾਲ ਨਾਲ ਵਧੀਆ ਕੁਆਲਿਟੀ ਦੀ ਫੋਮ, ਬੈਡਸ, ਸੋਫਾ, ਡਾਇਨਿੰਗ ਐਂਡ ਫਰਨੀਚਰ,
ਕਸਟਮ ਮੇਡ ਫਰਨੀਚਰ ਦੇ ਨਾਲ ਨਾਲ ਬ੍ਰਾਂਡਡ ਫਰਨੀਚਰ ਵੀ। ਸਾਡੀ ਕੁਆਲਿਟੀ ਤੇ ਰੇਟ ਨੂੰ ਕੋਈ ਵੀ ਬੀਟ ਨਹੀਂ ਕਰ ਸਕਦਾ। 1325 ਖਾਲਸਾ ਡਰਾਈਵ, Mississauga, Main Intersection, Dixie and Dairy. Aji call karo 905-565-9588.
Sabna marna aaya.
Eh talakh haqeeqat hai, par sabna di zindagi da ant ehi hai. ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜੈਇੰਦਰ ਜੀ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
ਜੀ, ਬ੍ਰੇਕ ਤੋਂ ਬਾਅਦ ਸਵਾਗਤ ਜੀ, ਪਰ ਪ੍ਰੋਗਰਾਮ ਬਿਲਕੁਲ ਸਮਾਪਤੀ ਵੱਲ ਆ, ਕੁਛ ਇੱਕ ਸਕਿੰਟ ਰਹਿ ਗਏ ਨੇ। ਤੁਸੀਂ ਜਿਹੜਾ ਜੀ ਸਾਡੇ ਨਾਲ ਗੱਲਬਾਤ ਕਰਨੀ ਹੋਵੇ 416-660-4320 ਜਾਂ 416-835-3353 ਤੇ ਗੱਲ ਕਰ ਸਕਦੇ ਹੋ। ਅਤੇ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਨੇ, ਜਿਹੜੀ ਆ ਫਾਈਜ਼ਰ ਵਾਲੇ ਜਿਹੜੇ ਆ ਅਮਰੀਕਨ ਅਥਾਰਟੀਜ਼ ਨਾਲ ਮਿਲ ਰਹੇ ਆ ਕੱਲ੍ਹ ਨੂੰ ਜਿਹੜਾ ਆ ਜੀ ਬੂਸਟਰ ਡੋਜ਼ ਵਾਸਤੇ, ਉਹਦੀ ਕੀ ਰਿਪੋਰਟ ਆਊਗੀ ਉਹ ਤੁਹਾਡੇ ਨਾਲ ਸਾਂਝੇ ਹੋਰ ਪ੍ਰੋਗਰਾਮ ਵਾਲੇ ਕਰ ਦੇਣਗੇ, ਅਤੇ ਆਪਾਂ ਵੀ ਤੁਹਾਡੇ ਨਾਲ ਗੱਲ ਕਰਾਂਗੇ ਅਗਲੇ ਐਤਵਾਰ ਨੂੰ। ਸਾਨੂੰ ਤੱਕ ਦਿਓ ਛੁੱਟੀਆਂ, ਸਤਿ ਸ੍ਰੀ ਅਕਾਲ ਜੀ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
पूरे ओंटेरियो में लाखों लोग अपनी कोविड-19 की वैक्सीन हासिल कर चुके हैं। हेल्थ कनाडा की मंजूर शुदा वैक्सीन अस्पतालों, डॉक्टर्स के दफातर, फार्मेसीज और अवामी वैक्सीनेशन के मुकामात पर दस्तियाब हैं। अपना किरदार अदा करें, अपनी वैक्सीन हासिल करें। 300 जुबानों में मदद के लिए ontario.ca/bookvaccine पर जाएं या 1-888-999-6488 पर कॉल करें। हुकूमत ओंटेरियो की तरफ से अदायगी की गई।
ट्रक का घूमता पहिया कनाडा की मईशत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक लियो थ्रू आउट ओंटेरियो, नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी, क्विक ट्रक लियो 519-622-0660, quicktruckloop.com.
Rogue, fast, affordable, reliable residential and business internet. Unlimited internet only for $39.99. No annual contract, no modem rental fee. Worry-free internet and savings are just click away. Sign up today with gorogue.ca, G-O-R-O-G-U-E.ca, or call 647-273-3291. 647-273-3291.
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहणगे।
S&S Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही S&S Lawyers नूं कॉल करो
416-655-2000।
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और कल मैनू